ਸਤਨਾਮ ਸ਼੍ਰੀ ਵਾਹਿਗੁਰੂ ਜੀ ਡੰਡੋਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ ਸਾਬਰ ਸਦਕ ਸ਼ਹੀਦ ਪਰਮ ਪਉ ਖੋਵਣਾ ਕਿਆ ਜਾਣਾ ਕਿਵ ਮਰਹਾਂਗੇ ਕੈਸਾ ਮਰਨਾ ਹੋਏ ਜੇਕਰ ਸਾਹਿਬ ਮਨੋ ਨਾ ਵੀਸਰੈ ਤਾਂ ਸਹਿਲਾ ਮਰਨਾ ਹੋਏ ਮਰਨਾ ਤੇ ਜਗਤ ਡਰੈ ਜੀਵਿਆ ਲੋੜੈ ਸਭ ਕੋਇ ਗੁਰਪ੍ਰਸਾਦੀ ਜੀਵਤ ਮਰੈ ਹੁਕਮੈ ਬੂਝੈ ਸੋਇ ਨਾਨਕ ਐਸੀ ਮਰਨੀ ਜੋ ਮਰੈ ਤਾਂ ਸਦ ਜੀਵਨ ਹੋਏ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ ਹੋ ਹੋ ਸਭਨਾ ਕੀ ਰੇਣੁਕਾ ਤੋ ਆਓ ਹਮਾਰੇ ਪਾਸ ਗਰੀਬ ਨਵਾਜ ਪਤਤ ਪਾਵਨ ਭਗਤ ਵਸ਼ਲ ਕਿਰਪਾ ਦੇ ਖਜ਼ਾਨੇ ਸਰਬ ਕਲਾ ਸਮਰੱਥ ਜ਼ਾਹਰ ਜ਼ਹੂਰ ਹਾਜ਼ਰ ਹਜ਼ੂਰ ਪਰਮ ਪਿਤਾ ਅਕਾਲ ਪੁਰਖ ਸ੍ਰੀ ਵਾਹਿਗੁਰੂ ਸਰੂਪ ਦਸਾਂ ਸਤਿਗੁਰਾਂ ਦੀ ਆਤਮਿਕ ਜੋਤ ਜੁਗੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਅੰਦਰ ਸੁਭਾਏਮਾਨ ਹਜ਼ੂਰ ਸਤਿਗੁਰਾਂ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਸਾਧ ਸੰਗਤ ਜੀ ਸਤਿਗੁਰੂ ਕਲਗੀਧਰ ਦਸਮੇਸ਼ ਪਿਤਾ ਮਹਾਰਾਜ ਵੱਲੋਂ ਬਖਸ਼ੀ ਹੋਈ ਫਤਿਹ ਸਨਿਮਰ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੇ ਪਿਆਰਿਓ ਅੱਜ ਦਾ ਹਫ਼ਤਾਵਾਰੀ ਦੀਵਾਨ ਸ਼੍ਰੀ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਸਮਰਪਿਤ ਹੈ ਅਤੇ ਹੋਰ ਵੀ ਜੋ ਮੌਜੂਦਾ ਸੰਘਰਸ਼ ਵਿੱਚ ਸਿੰਘ ਸ਼ਹੀਦ ਹੋਏ ਉਹਨਾਂ ਦੀ ਯਾਦ ਨੂੰ ਸਮਰਪਿਤ ਵੀ ਹੈ ਇਸ ਸੰਬੰਧ ਵਿੱਚ ਦਾਸ ਨੂੰ ਜਿੰਨਾ ਕੁ ਸਮਾਂ ਪ੍ਰਾਪਤ ਹੋਇਆ ਆਪ ਜੀ ਨਾਲ ਕੁਛ ਗੁਰਮਤ ਵਿਚਾਰਾਂ ਦੀ ਸਾਂਝ ਪਾਉਣ ਦੀ ਕੋਸ਼ਿਸ਼ ਕਰਾਂਗਾ ਜੋ ਸਤਿਗੁਰੂ ਮਹਾਰਾਜ ਇਸ ਰਸਨਾ ਤੋਂ ਬੁਲਾਉਣਗੇ ਗੁਰੂ ਕੇ ਪਿਆਰਿਓ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਜੋ ਵਿਚਾਰਧਾਰਾ ਹੈ ਸਿਧਾਂਤ ਹੈ ਜੋ ਮਿਸ਼ਨ ਹੈ ਜੋ ਪੰਥ ਰਸਤਾ ਹੈ ਇਹੋ ਜਿਹਾ ਰਸਤਾ ਪਹਿਲਾਂ ਸੰਸਾਰ ਤੇ ਹੋਂਦ ਵਿੱਚ ਨਹੀਂ ਆਇਆ ਕਿਉਂਕਿ ਇੱਥੇ ਇੱਕ ਅਕਾਲ ਪੁਰਖ ਪਰਮਾਤਮਾ ਦੀ ਜਿੱਥੇ ਭਗਤੀ ਹੈ ਉੱਥੇ ਨਾਲ ਸ਼ਕਤੀ ਨੂੰ ਵੀ ਧਾਰਨ ਕੀਤਾ ਗਿਆ ਪੰਜਵੇਂ ਜਾਮੇ ਤੱਕ ਭਾਵੇਂ ਸਤਿਗੁਰਾਂ ਨੇ ਕੇਵਲ ਸ਼ੁਭ ਗੁਣਾਂ ਵਾਲੇ ਸਿੱਖ ਪੈਦਾ ਕੀਤੇ ਬੰਦਗੀ ਵਾਲੇ ਸ਼ੁਭ ਗੁਣਾਂ ਵਾਲੇ ਔਰ ਸ਼ਸਤਰ ਫੜ ਕੇ ਸਰੀਰਕ ਤੌਰ 'ਤੇ ਨਾ ਕੋਈ ਜੰਗ ਆਪ ਕੀਤੀ ਨਾ ਸਿੱਖਾਂ ਤੋਂ ਕਰਾਈ ਪਰ ਛੇਵੇਂ ਜਾਮੇ ਵਿੱਚ ਸਤਿਗੁਰੂ ਮਹਾਰਾਜ ਨੇ ਇਹ ਛੇਵਾਂ ਪਿਆਲਾ ਬੀਰ ਰਸ ਦਾ ਚਾਲੂ ਕੀਤਾ ਧਰਮ ਦੀ ਰਾਖੀ ਵਾਸਤੇ ਕੋਈ ਕਿਸੇ ਦੀ ਜਰ ਜੋਰੂ ਜ਼ਮੀਨ ਹਥਿਆਉਣ ਵਾਸਤੇ ਨਹੀਂ ਬਲਕਿ ਜੇ ਧਰਮ 'ਤੇ ਹਮਲਾ ਕਰਨ ਵਾਲੇ ਲੋਕ ਚੜ੍ਹ ਕੇ ਆਉਣ ਅਤੇ ਉਹਨਾਂ ਦਾ ਬੁਥਾੜ ਭੰਨਣ ਵਾਸਤੇ ਵੀ ਤਿਆਰ ਹੋਣਾ ਆਪਣੀ ਰੱਖਿਆ ਆਪਣੇ ਧਰਮ ਦੇ ਬਚਾਅ ਵਾਸਤੇ ਸ਼ਸਤਰ ਜ਼ਰੂਰੀ ਹਨ ਇਸ ਤਰ੍ਹਾਂ ਸਤਿਗੁਰਾਂ ਨੇ ਇਹ ਦਸਵੇਂ ਜਾਮੇ ਤੱਕ ਇੱਕ ਮੁਕੰਮਲ ਮਰਦ ਦੀ ਘਾੜਤ ਘੜੀ ਗੁਰੂ ਨਾਨਕ ਸਾਹਿਬ ਬਾਰੇ ਵੀ ਇੱਕ ਵਿਦਵਾਨ ਨੇ ਲਿਖੇ ਨੇ ਬਚਨ ਕਿ ਫਿਰ ਉੱਠੀ ਸਦਾ ਤੌਹੀਦ ਕੀ ਪੰਜਾਬ ਸੇ ਹਿੰਦ ਕੋ ਇੱਕ ਮਰਦ ਕਾਮਲ ਨੇ ਜਗਾਇਆ ਖੁਆਬ ਸੇ ਸੁੱਤਿਆਂ ਹੋਇਆ ਲੋਕਾਂ ਨੂੰ ਜਗਾਉਣ ਵਾਲੇ ਸਤਿਗੁਰੂ ਨਾਨਕ ਦੇਵ ਜੀ ਖੈਰ ਇਸ ਤੋਂ ਅੱਗੇ ਚੱਲੀਏ ਹਜ਼ੂਰ ਦਸਮ ਪਾਤਸ਼ਾਹ ਦੇ ਖਾਲਸਾ ਸਾਜਣ ਤੋਂ ਬਾਅਦ ਜਦੋਂ ਹਜ਼ੂਰ ਸੱਚੇ ਪਾਤਸ਼ਾਹ ਜੋਤੀ ਜੋਤ ਸਮਾ ਗਏ ਬੰਦਾ ਸਿੰਘ ਬਹਾਦਰ ਭਾਵੇਂ ਕਿ ਜੰਗਾਂ ਲੜੀਆਂ ਜਿੱਤਾਂ ਪ੍ਰਾਪਤ ਕੀਤੀਆਂ ਪਰ ਉਹ ਸਿੱਖਾਂ ਦਾ ਰਾਜ ਇਹ ਥੋੜ੍ਹੇ ਸਾਲ ਹੀ 7 8 ਸਾਲ ਜੰਗ ਜੁੱਧ ਲੜਦਿਆਂ ਵੀ ਕੁਝ ਕੁਝ ਇਲਾਕੇ ਫਤਿਹ ਕਰਦਿਆਂ ਹੋਇਆਂ ਇੰਜ ਲੜਦਿਆਂ ਭਿੜਦਿਆਂ ਬਾਬਾ ਬੰਦਾ ਸਿੰਘ ਬਹਾਦਰ ਦੀ 1716 'ਚ ਨਾਲ ਦੇ ਸਾਥੀਆਂ ਸਮੇਤ ਸ਼ਹਾਦਤ ਹੋ ਜਾਂਦੀ। ਸਖਤੀ ਦੇ ਦੌਰ ਚੱਲੇ ਔਰ ਉਹਨਾਂ ਦੌਰਾਂ ਦੌਰਾਨ ਕਦੇ ਕਦੇ ਸ਼ਾਂਤੀ ਵੀ ਹੋਈ, ਪਰ 70-80 ਸਾਲ 7-8 ਸਦੀਆਂ ਸਿੱਖਾਂ ਨੇ ਬਹੁਤ ਲੜਾਈਆਂ ਕੀਤੀਆਂ, ਬੜੀਆਂ ਸ਼ਹਾਦਤਾਂ ਹੋਈਆਂ। ਉਹ ਦੌਰ ਬੜਾ ਸਖਤ ਸੀ, ਪਰ ਜਿਵੇਂ ਕਹਿੰਦੇ ਸੋਨੇ ਨੂੰ ਜਿੰਨੇ ਸੇਕ ਦਿੱਤੇ ਜਾਣ ਅੱਗ ਦੇ ਉਨਾ ਹੀ ਵਧੀਆ ਸੋਨਾ ਬਣਦਾ, ਕੁੰਦਨ ਹੋ ਕੇ ਨਿਬੜਦਾ ਹੈ। ਇਸ ਪ੍ਰਕਾਰ ਦੇ ਉਹ ਸਾਡੇ ਵੱਡੇ ਵਡੇਰੇ ਜਿਹੜੇ ਗੁਰਸਿੱਖ ਭਰਾ ਸਨ, ਉਹ ਕਿਸ ਮਿੱਟੀ ਦੇ ਬਣੇ ਸੀ, ਉਹਨਾਂ ਦੇ ਕਰਤੱਬ ਵੇਖ ਕੇ ਨਾਦਰ ਸ਼ਾਹ ਵਰਗੇ ਏਡੇ ਵੱਡੇ ਵੱਡੇ ਸੂਰਮੇ, ਅਹਿਮਦ ਸ਼ਾਹ ਅਬਦਾਲੀ ਵਰਗੇ ਵੀ ਦੰਗ ਰਹਿ ਗਏ ਕਿ ਇਹ ਲੋਕ ਕੌਣ ਨੇ। ਔਰ ਜ਼ਕਰੀਆ ਖਾਨ ਨੂੰ ਪੁੱਛਿਆ ਪੰਜਾਬ ਦੇ ਗਵਰਨਰ ਨੂੰ ਵੀ ਇਹ ਕੌਣ ਲੋਕ ਹਨ, ਇਹੋ ਜਿਹੇ ਕਦੇ ਵੇਖੇ ਨਹੀਂ। ਤਾਂ ਉਹਨੇ ਕਿਹਾ ਕਿ ਮੁਰਸ਼ਦ ਇਨਕਾ ਵਲੀ ਭਇਓ ਹੈ, ਇਨ ਕੋ ਆਬੇ ਹਯਾਤ ਦਇਓ ਹੈ। ਔਰ ਸਾਰੀ ਰੂਪ ਰੇਖਾ ਸਿੱਖਾਂ ਦੀ ਦੱਸੀ ਕਿ ਜੰਗਲਾਂ 'ਚ ਰਹਿੰਦੇ ਨੇ, ਇਹ ਬਿਰਸ਼ ਬੂਟਿਆਂ ਦੇ ਪੱਤੇ ਖਾ ਕੇ ਵੀ ਗੁਜ਼ਾਰਾ ਕਰਦੇ ਨੇ, ਔਰ ਫਕੀਰ ਦੇ ਤੌਰ 'ਤੇ ਰਹਿੰਦੇ ਹਨ, ਪਰ ਹਥਿਆਰ ਜ਼ਰੂਰ ਕੋਲ ਰੱਖਦੇ ਨੇ ਵਧੀਆ, ਅਤੇ ਲੜਦੇ ਭਿੜਦੇ ਹਨ, ਜੰਗ ਯੁੱਧ ਕਰਦੇ ਨੇ ਦੁਸ਼ਮਣ ਦੇ ਨਾਲ। ਔਰ ਇਹੋ ਜਿਹੀਆਂ ਸਖਤੀਆਂ ਦੇ ਦੌਰ ਦੌਰਾਨ ਇੰਨੀਆਂ ਇੰਨੀਆਂ ਕੁਰਬਾਨੀਆਂ, ਪਰਿਵਾਰਾਂ ਦੇ ਪਰਿਵਾਰ ਸ਼ਹੀਦ ਹੋਏ। ਇੱਕ ਕਿਤਾਬ ਆ ਉਹਦੇ ਵਿੱਚ 20 ਤਰੀਕਿਆਂ ਨਾਲ ਆਮ ਪਿੰਡਾਂ 'ਚ ਵੱਸਦੇ ਸਿੱਖਾਂ ਨੂੰ ਜੋ ਸ਼ਹੀਦ ਕੀਤਾ ਗਿਆ, ਕਿੱਲ ਠੋਕ ਠੋਕ ਕੇ, ਬੱਚਿਆਂ ਨੂੰ ਨੇਜਿਆਂ 'ਤੇ ਸੁੱਟ ਸੁੱਟ ਕੇ, ਇਤਿਆਦੀ ਇਤਿਆਦਿ, ਉਹ ਲੰਬੀ ਦਾਸਤਾਨ ਹੈ ਕਿ ਇਹਦੇ ਬਾਵਜੂਦ ਵੀ ਸਿੱਖ ਸਿੱਖੀ 'ਚ ਕਿੱਡੇ ਪਰਪੱਕ ਰਹੇ, ਏਡੇ ਦੌਰ ਦੇ ਵਿੱਚ ਵੀ ਉਹਨਾਂ ਨੇ ਸਿੱਖੀ ਨਾ ਤਿਆਗੀ। ਖੈਰ, ਜੰਗਲਾਂ ਵਿੱਚ ਰਹਿ ਰਹਿ ਕੇ ਉਹਨਾਂ ਗੁਜ਼ਾਰੇ ਕੀਤੇ। ਉਹਨਾਂ ਸਮਿਆਂ ਦੌਰਾਨ ਗੁਰਦੁਆਰੇ ਸਾਹਿਬਾਨ ਜਿਹੜੇ ਸਨ, 87 ਮਹਾਤਮਾ ਖਾਸ ਤੌਰ 'ਤੇ ਉਹਨਾਂ ਦੇ ਪਾਸ ਪ੍ਰਬੰਧ ਰਿਹਾ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਵੇਲੇ ਵੀ ਸ਼ੇਰੇ ਪੰਜਾਬ ਨੇ ਗੁਰਦੁਆਰਾ ਸਾਹਿਬਾਨਾਂ ਦੇ ਨਾਂ ਜਗੀਰਾਂ ਤਾਂ ਬਹੁਤ ਲਵਾਈਆਂ, ਪਰ ਜਿਹੜਾ ਪ੍ਰਬੰਧਕੀ ਢਾਂਚਾ ਸੀ ਸਹੀ ਢੰਗ ਨਾਲ ਬਣਾਉਣਾ, ਕਿਉਂਕਿ ਸ਼ੇਰੇ ਪੰਜਾਬ ਦਾ ਰਾਜ ਆਪਣਾ ਉਹਦੀ ਜ਼ਿੰਦਗੀ ਦਾ 40 ਸਾਲ ਰਿਹਾ, ਅਤੇ ਇਹਨਾਂ 40 ਸਾਲਾਂ 'ਚ ਉਹਨੇ 49 ਜੰਗ ਲੜੇ ਨੇ। ਸ਼ੇਰੇ ਪੰਜਾਬ ਨੇ 49 ਜੰਗ ਲੜੇ, ਉਹ ਤਾਂ ਰਾਜ ਕਾਇਮ ਕਰਦਾ ਕਰਦਾ ਹੀ ਮੰਨੋ ਕਿ ਚਲਾ ਗਿਆ ਦੁਨੀਆਂ ਤੋਂ। ਔਰ ਇੰਨੇ ਸਮੇਂ ਵਿੱਚ ਸਾਰਾ ਕੁਝ ਨਹੀਂ ਸੀ ਬਦਲਿਆ ਜਾ ਸਕਦਾ, ਔਖਾ ਸੀ। ਹਾਂ, ਜਗੀਰਾਂ ਇਸ ਵਾਸਤੇ ਲਵਾਈਆਂ ਕਿ ਜਿਹੜੇ ਇਹਨਾਂ ਸਥਾਨਾਂ ਦੇ ਪ੍ਰਬੰਧਕ ਹਨ ਉਹਨਾਂ ਨੂੰ ਲੋਕਾਂ ਦੇ ਅੱਗੇ ਹੱਥ ਨਾ ਅੱਡਣੇ ਪੈਣ, ਕਿਸੇ ਦੀ ਮੁਥਾਜੀ ਨਾ ਹੋਏ। ਇਸ ਕੰਮ ਵਿੱਚ ਕਾਮਯਾਬੀ ਵੀ ਮਿਲੀ ਕਿ ਬੜੀ ਬੇਪਰਵਾਹੀ ਉਹ ਅਸਥਾਨਾਂ ਦੇ ਜਿਹੜੇ ਪ੍ਰਬੰਧ ਸੀ ਉਹਨਾਂ ਦੇ ਪਾਸ ਬੇਪਰਵਾਹੀ ਰਹੀ, ਉਹ ਕਿਸੇ ਦੇ ਅੱਗੇ ਝੁਕੇ ਨਹੀਂ। ਔਰ ਇਹੋ ਜਿਹੇ ਵੀ ਗੁਰਸਿੱਖ ਪਿਆਰੇ ਮਹੰਤ ਮਹਾਰਾਜ ਦੇ ਸਥਾਨਾਂ ਦੇ ਸੇਵਾਦਾਰ ਹੋਏ। ਜਦੋਂ ਮੁਲਤਾਨ ਫਤਿਹ ਕਰਨ ਜਾ ਰਿਹਾ ਸੀ ਸ਼ੇਰੇ ਪੰਜਾਬ, ਤਾਂ ਰਾਤ ਦੇ ਸਮੇਂ ਇੱਕ ਜਗ੍ਹਾ ਦੀਵਾ ਜਗਦਾ ਵੇਖਿਆ, ਆਪਣੇ ਤੰਬੂ 'ਚੋਂ ਨਿਕਲ ਕੇ ਉੱਥੇ ਗਿਆ, ਅਤੇ ਉੱਥੇ ਗੁਰੂ ਮਹਾਰਾਜ ਦਾ ਪ੍ਰਕਾਸ਼ ਸੀ, ਅਜੇ ਸੋਖਾ ਸੁਣ ਨਹੀਂ ਸੀ ਹੋਇਆ। ਇਸ ਨੇ ਜਾ ਕੇ ਗ੍ਰੰਥੀ ਸਿੰਘ ਨੂੰ ਕਿਹਾ ਵੀ ਅਰਦਾਸ ਕਰ, ਮੁਲਤਾਨ ਜੰਗ ਮੈਂ ਫਤਿਹ ਕਰਾਂ। ਗੁਰੂ ਸਾਹਿਬ ਅੱਗੇ ਬੇਨਤੀ ਕਰਨੀ ਕਿ ਮਹਾਰਾਜ ਤੇਰੇ ਦਰ ਦਾ ਕੂਕਰ ਰਣਜੀਤ ਸਿੰਘ ਬੇਨਤੀ ਕਰਨ ਆਇਆ। ਤਾਂ ਉਸ ਵੇਲੇ ਇਹੋ ਹੀ ਅੱਖਰ ਵਰਤੇ ਜਿਹੜਾ ਗ੍ਰੰਥੀ ਸਿੰਘ ਸੀ, ਉਹਨੇ ਵਡਿਆਈ ਨਹੀਂ ਕੀਤੀ ਰਣਜੀਤ ਸਿੰਘ ਦੀ, ਕਿਹਾ ਸਤਿਗੁਰੂ ਮਹਾਰਾਜ ਤੇਰੇ ਦਰ ਦਾ ਕੂਕਰ ਤੇਰੇ ਦਰ 'ਤੇ ਅਰਦਾਸ ਕਰਨ ਆਇਆ ਵੀ ਮੈਨੂੰ ਜੰਗ ਵਿੱਚ ਫਤਿਹਯਾਬੀ ਪ੍ਰਾਪਤ ਹੋਏ। ਮੁਲਤਾਨ ਜਿੱਤਿਆ ਗਿਆ, ਵਾਪਸ ਆਇਆ ਅਤੇ ਉਸੇ ਗ੍ਰੰਥੀ ਸਿੰਘ ਨੂੰ ਤੀਜੇ ਦਿਨ ਆ ਕੇ ਕਹਿਣ ਲੱਗਾ ਵੀ ਮੈਂ ਜੰਗ ਫਤਿਹ ਕਰਕੇ ਆਇਆ ਹਾਂ, ਦੱਸੋ ਇਸ ਗੁਰਦੁਆਰਾ ਸਾਹਿਬ ਵਾਸਤੇ ਕੀ ਕੁਝ ਚਾਹੀਦਾ, ਕਿੰਨੀ ਕੁ ਜਗੀਰ ਚਾਹੀਦੀ ਹੈ। ਅਤੇ ਬੇਖੌਫ ਹੋ ਕੇ ਉਸ ਸਿੰਘ ਨੇ ਕਿਹਾ, ਰਣਜੀਤ ਸਿੰਘਾ, ਪਰਸੋਂ ਤੂੰ ਭਿਖਾਰੀ ਬਣ ਕੇ, ਕੂਕਰ ਬਣ ਕੇ ਅਰਦਾਸਾਂ ਕਰਾਉਂਦਾ ਸੀ, ਅੱਜ ਕਿੱਥੋਂ ਦਾਨੀ ਬਣ ਕੇ ਆ ਗਿਆ ਗੁਰੂ ਦੇ ਦਰ ਵਾਸਤੇ। ਏਡੀ ਬੇਪਰਵਾਹੀ ਉਸ ਸਿੰਘ ਦੇ ਅੰਦਰ। ਅਤੇ ਇਸ ਨੇ ਕਿਹਾ, ਠੀਕ, ਮੈਂ ਮਾਫ਼ੀ ਮੰਗਦਾ ਹਾਂ, ਪਰ ਫਿਰ ਵੀ ਆ ਘੋੜਾ ਲਓ ਅਤੇ ਫੇਰ ਲਓ, ਜਿੰਨੀ ਜਗੀਰ ਗੁਰੂ ਘਰ ਵਾਸਤੇ ਚਾਹੀਦੀ ਆ ਸੇਵਾ 'ਚ, ਉਹ ਸੇਵਾ ਪ੍ਰਵਾਨ ਕਰੋ। ਤਾਂ ਫਿਰ ਜੰਗ ਦੀ ਖੁਸ਼ੀ ਵਿੱਚ ਉਹ ਘੋੜਾ ਫੇਰ ਕੇ ਅਸਥਾਨ ਦੇ ਨਾਲ ਜਗੀਰ ਲੱਗੀ। ਜਿਹੜਾ ਨਨਕਾਣਾ ਸਾਹਿਬ ਹੈ, ਇਹ ਤਾਂ ਮੁੱਖ ਕੇਂਦਰ ਸੀ, ਔਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਅਵਤਾਰ ਇੱਥੇ ਹੋਇਆ, ਸਿੱਖ ਧਰਮ ਦੀ ਪਹਿਲੀ ਧਰਮਸ਼ਾਲਾ, ਪਹਿਲਾ ਅਸਥਾਨ ਗੁਰਦੁਆਰਾ ਸਾਹਿਬ ਨਨਕਾਣਾ ਸਾਹਿਬ ਹੈ, ਜਿੱਥੋਂ ਆਰੰਭਤਾ ਹੋਈ ਸਿੱਖੀ ਦੀ। ਤਾਂ ਉਸ ਅਸਥਾਨ ਦੇ ਨਾਂ ਨਾਲ ਪਹਿਲਾਂ ਰਾਏ ਬੁਲਾਰ ਖਾਨ ਸਾਹਿਬ ਨੇ 757 ਮੁਰੱਬੇ ਜ਼ਮੀਨ, ਉਹਦੀ 1514 ਮੁਰੱਬੇ ਕੁੱਲ ਜਾਇਦਾਦ ਸੀ, ਉਹਦੇ ਵਿੱਚੋਂ ਅੱਧੀ 757 ਮੁਰੱਬੇ ਗੁਰੂ ਮਹਾਰਾਜ ਦੇ ਨਾਮ ਨਾਲ ਲਾਈ। ਭਾਵੇਂ ਕਿ ਸਤਿਗੁਰਾਂ ਨੇ ਉਸ ਭੇਟਾ ਕੀਤੀ ਜ਼ਮੀਨ 'ਤੇ, ਕਦੇ ਖੇਤੀ ਨਹੀਂ ਕੀਤੀ, ਕਬਜ਼ਾ ਨਹੀਂ ਕੀਤਾ ਸਤਿਗੁਰਾਂ ਨੇ, ਔਰ ਬਾਅਦ ਵਿੱਚ ਵੀ ਸਿੱਖਾਂ ਨੇ ਉਹ ਜ਼ਮੀਨ ਹਥਿਆਈ ਨਹੀਂ ਹੈ, ਪਰ ਸ਼ੇਰੇ ਪੰਜਾਬ ਨੇ ਵੀ ਉਹ ਜ਼ਮੀਨ ਲੱਗੀ ਰਹਿਣ ਦਿੱਤੀ ਗੁਰੂ ਘਰ ਦੇ ਨਾਲ, ਉਹਨੇ ਵੀ ਆਪਣੇ ਦਸਖਤ ਕੀਤੇ ਲਵਾਈ ਰਾਏ ਬੁਲਾਰ ਖਾਨ ਸਾਹਿਬ ਨੇ ਸੀ। ਤਾਂ ਇਸ ਕਰਕੇ ਇਹ ਜਿਹੜੇ ਅਸਥਾਨਾਂ 'ਤੇ ਜਿੱਥੇ ਚੜ੍ਹਦੀ ਕਲਾ ਹੋਈ ਵੀ ਕਿਸੇ ਦੀ ਮਥਾਜੀ ਨਾ ਰਹੀ, ਉੱਥੇ ਸਮੇਂ ਦੀ ਗਰਦਿਸ਼ ਨਾਲ ਜਿਹੜੇ ਇਹ ਮਹੰਤ ਸੀ, ਮਹੰਤ ਲਫ਼ਜ਼ ਮਾੜਾ ਨਹੀਂ ਗੁਰੂ ਕੇ ਪਿਆਰਿਓ, ਅਤੇ ਸਾਰੇ ਮਹੰਤ ਵੀ ਮਾੜੇ ਨਹੀਂ ਸੀ। ਜਿਵੇਂ ਕਦੇ ਸਤਿਗੁਰੂ ਰਾਮਦਾਸ ਮਹਾਰਾਜ ਨੇ ਮਸੰਦ ਪ੍ਰਥਾ ਚਾਲੂ ਕੀਤੀ ਸੀ। ਹੁਣ ਅੱਜ ਕੱਲ੍ਹ ਕੀ ਹੁੰਦਾ, ਜਿਹੜਾ ਗੁਰੂ ਘਰ ਦਾ ਧਾਨ ਚੋਰੀ ਕਰਨ ਵਾਲਾ ਮਾੜਾ ਬੰਦਾ ਉਹਨੂੰ ਕਿਹਾ ਜਾਂਦਾ ਇਹ ਮਸੰਦ ਹੈ। ਪਰ ਉਦੋਂ ਮਸੰਦ ਪ੍ਰਥਾ ਜਿਹੜੀ ਚਲਾਈ, ਬੜੇ ਚੜ੍ਹਦੀ ਕਲਾ ਵਾਲੇ ਗੁਰਮੁਖ ਪਿਆਰੇ ਥਾਪੇ ਸੀ ਗੁਰੂ ਰਾਮਦਾਸ ਮਹਾਰਾਜ ਨੇ, ਅਤੇ ਦਸਵੇਂ ਪਾਤਸ਼ਾਹ ਤੱਕ ਬਹੁਤ ਵਿਗਾੜ ਪੈਦਾ ਹੋ ਗਿਆ। ਪਰ ਇਹਦੇ ਬਾਵਜੂਦ ਚੰਗੇ ਮਸੰਦ ਵੀ ਹੈਗੇ ਸਨ, ਜਿਵੇਂ ਭਾਈ ਗੁਰਦਾਸ, ਭਾਈ ਬਹਿਲੋ ਦੀ ਵੰਸ਼ ਵਿੱਚੋਂ ਜੋ ਅੰਮ੍ਰਿਤ ਛਕ ਕੇ ਗੁਰਦਾਸ ਸਿੰਘ ਬਣਿਆ, 41ਵੀਂ ਵਾਰ ਉਸਨੇ ਰਚੀ ਆ। ਔਰ ਇਸੇ ਤਰ੍ਹਾਂ ਭਾਈ ਫੇਰੂ ਸੱਚੀ ਦਾੜੀ, ਇਹੋ ਜਿਹੇ ਗੁਰਮਸਿੱਖ ਪਿਆਰੇ ਉਦੋਂ ਹੋਏ ਨੇ, ਉਹਨਾਂ ਨੂੰ ਨਹੀਂ ਸਾੜਿਆ। ਜਿਹੜੇ ਦੁਸ਼ਟ ਮਸੰਦ ਸੀ ਉਹਨਾਂ ਨੂੰ ਦਸਮ ਪਾਤਸ਼ਾਹ ਨੇ ਸਾੜਿਆ। ਮਸੰਦ ਉਹ ਜਿਹੜਾ ਗੁਰੂ ਮਹਾਰਾਜ ਦਾ ਪ੍ਰਕਾਸ਼ ਵਾਲਾ ਸਥਾਨ ਹੈ, ਇਹਨੂੰ ਕਹਿੰਦੇ ਨੇ ਔਰੰਗ, ਫਾਰਸੀ ਭਾਸ਼ਾ 'ਚ ਇਹਦਾ ਨਾਮ ਹੈ ਔਰੰਗ। ਔਰੰਗ ਦਾ ਨਾਮ ਹੈ ਤਖ਼ਤ, ਅਤੇ ਮਸਨਦ ਇਹ ਜਗ੍ਹਾ ਜਿੱਥੇ ਬੈਠ ਕੇ ਪ੍ਰਚਾਰਕ ਪ੍ਰਚਾਰ ਕਰਦੇ ਹਨ। ਇਹ ਚੀਜ਼ ਥਾਪੀ ਸੀ ਸਤਿਗੁਰੂ ਮਹਾਰਾਜ ਨੇ ਕਿ ਸਤਿਕਾਰਯੋਗ ਵਿਅਕਤੀ ਨੇ, ਗੁਰਸਿੱਖੀ 'ਚ ਪਰਪੱਕ ਹਨ, ਇਹ ਗੁਰਮੁਖ ਪਦਵੀ ਹੈ, ਔਰ ਇਹਨਾਂ ਦਾ ਸਤਿਕਾਰ ਵੀ ਹੋਵੇ, ਅਤੇ ਇਹ ਗੁਰਮਤ ਗੁਰਸਿੱਖੀ ਦ੍ਰਿੜ ਕਰਾਉਣ ਸੰਗਤਾਂ ਨੂੰ, ਅਤੇ ਗੁਰੂ ਘਰ ਦੀ ਕਾਰ ਭੇਟਾ, ਕਿਉਂਕਿ ਦੂਰ ਦੁਰਾਡੇ ਇਹ ਮਸੰਦ ਜਾਂਦੇ ਸੀ ਅਤੇ ਜਿੰਨੀ ਕਾਰ ਭੇਟਾ ਹੁੰਦੀ ਲੈ ਕੇ ਆਉਂਦੇ ਸੀ। ਇਸ ਪ੍ਰਕਾਰ ਇਹ ਮਸੰਦ ਲਫ਼ਜ਼, ਕਿਉਂਕਿ ਜ਼ਿਆਦਾ ਗਿਣਤੀ 'ਚ ਮਸੰਦ ਵਿਗੜ ਗਏ ਅਤੇ ਸਾੜਨੇ ਪਏ, ਤਾਂ ਇਸ ਕਰਕੇ ਅੱਜ ਕੱਲ੍ਹ ਮਸੰਦ ਲਫ਼ਜ਼ ਮਾੜਾ ਹੋਇਆ। ਇਸੇ ਤਰ੍ਹਾਂ ਜਿਹੜੇ ਡੇਰੇ 'ਚ ਰਹਿੰਦੇ ਹਨ ਸੰਤ, ਸੰਤਾਂ ਦਾ ਮੁਖੀ ਮਹੰਤ, ਪ੍ਰਗਟੇ ਗੋਪਾਲ ਮਹਾਂਤ ਕੈ ਮੱਥ, ਸੁਖਮਨੀ ਸਾਹਿਬ 'ਚ ਵਜਨ ਆਇਆ। ਇਸ ਕਰਕੇ ਮਹੰਤ ਲਫ਼ਜ਼ ਬੁਰਾ ਨਹੀਂ ਹੈ, ਇਸ ਲਫ਼ਜ਼ ਦੀ ਦੁਰਵਰਤੋਂ ਹੋਣ ਲੱਗ ਪਈ। ਪਹਿਲਾਂ ਪਹਿਲ ਤਾਂ ਮਹੰਤ ਬੜੇ ਜੀਵਨ ਵਾਲੇ ਸੀ, ਜਦੋਂ ਇਹ ਦੁਸ਼ਟ ਨਰੈਣੂ ਵਰਗੇ ਸਨ ਉਦੋਂ ਵੀ ਚੰਗੇ ਮਹੰਤ ਹੈਗੇ ਸੀ, ਅਸਥਾਨਾਂ 'ਤੇ ਚੰਗੇ ਮਹੰਤ ਉਦੋਂ ਵੀ ਆਏ ਸਨ ਕਾਫ਼ੀ ਗਿਣਤੀ 'ਚ, ਇਹ ਨਹੀਂ ਵੀ ਸਾਰੇ ਗਰਕ ਗਏ ਸੀ, ਪਰ ਇਹ ਕੁਝ ਕੁ ਗਰਕੇ ਹੋਏ ਮਸੰਦ ਸੀ। ਕਾਰਨ ਇਹਦਾ ਇਹ ਬਣਿਆ ਕਿ ਜਿਸ ਵੇਲੇ ਅੰਗਰੇਜ਼ਾਂ ਦਾ ਰਾਜ ਆਇਆ 1849 'ਚ, ਸਿੱਖ ਹਾਰ ਗਏ ਜੰਗ ਚੇਲਿਆਂ ਵਾਲੀ ਦੀ, ਅਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ ਪੂਰਨ ਤੌਰ 'ਤੇ ਪੰਜਾਬ ਉੱਪਰ, ਅਤੇ ਅੰਗਰੇਜ਼ਾਂ ਦੀ ਇੱਕ ਪਾਰਲੀਮੈਂਟ ਵਿੱਚ ਮੀਟਿੰਗ ਹੋਈ ਲੰਡਨ, ਤਾਂ ਕਿਹਾ ਗਿਆ ਕਿ ਪੂਰਨ ਤੌਰ 'ਤੇ ਸਿੱਖਾਂ ਦੇ ਉੱਪਰ ਆਜ਼ਾਦ ਜਿਹੜਾ ਰਾਜ ਆ ਸਾਡਾ, ਉਹ ਤਾਂ ਹੋ ਸਕਦਾ ਜੇ ਉਹ ਗੁਲਾਮ ਹੋਣ, ਤਾਂ ਭਾਵੇਂ ਕਿ ਉਹ ਸਾਡੇ ਗੁਲਾਮ ਹਨ ਸਰੀਰਕ ਤੌਰ 'ਤੇ, ਪਰ ਉਹਨਾਂ ਦੇ ਅੰਦਰ ਸਪਿਰਿਟ ਭਰੀ ਜਾਂਦੀ ਹੈ ਗੁਰਦੁਆਰਿਆਂ 'ਚੋਂ। ਗੁਰਦੁਆਰੇ ਸਾਹਿਬਾਨ ਜਿਹੜੇ ਹਨ ਇਹ ਸਿੱਖੀ ਦਾ ਕੇਂਦਰ ਹਨ, ਅਤੇ ਇੱਥੋਂ ਆਜ਼ਾਦੀ ਦੀ ਆਵਾਜ਼ ਉੱਠਦੀ ਹੈ, ਕਿਉਂਕਿ ਇਹਨਾਂ ਦੇ ਸਤਿਗੁਰੂ ਮਹਾਰਾਜ ਨੇ ਇਹਨਾਂ ਦੇ ਵਾਸਤੇ ਜੋ ਲਫ਼ਜ਼ ਕਹੇ ਹਨ, ਇਹਨਾਂ ਦੀ ਬਾਣੀ ਇਤਿਹਾਸ ਇਹ ਇਹਨਾਂ ਦੀ ਗਵਾਹੀ ਦਿੰਦਾ ਵੀ ਤੁਸੀਂ ਰਾਜ ਲੈਣਾ, ਤਾਂ ਇਸ ਕਾਰਨ ਕਰਕੇ ਗੁਲਾਮ ਨਹੀਂ ਹੋਣਗੇ। ਤਾਂ ਫਿਰ ਵਿਕਟੋਰੀਆ ਜਿਹੜੀ ਮਹਾਰਾਣੀ ਸੀ, ਉਸ ਨੇ ਇੱਕ ਬਿਆਨ ਦਿੱਤਾ, ਅਖਬਾਰਾਂ ਛਪਿਆ ਸੀ ਕਿ ਸਿੱਖ ਧਰਮ ਨੂੰ ਛੱਡ ਕੇ ਬਾਕੀ ਜਿੰਨੇ ਧਰਮ ਹਨ ਹਿੰਦੁਸਤਾਨ 'ਚ, ਉਹਨਾਂ ਦੇ ਉੱਪਰ ਅੰਗਰੇਜ਼ ਸਰਕਾਰ ਉਹਦੇ ਵਿੱਚ ਦਖਲਦਾਜ਼ੀ ਨਹੀਂ ਕਰੇਗੀ। ਇਹ ਕੀ ਗੱਲ, ਸਿੱਖ ਆਪਣੇ ਵੱਲੋਂ ਸਮਝੇ ਹੋਣਗੇ ਵੀ ਸ਼ਾਇਦ ਸਾਨੂੰ ਉਹਨਾਂ ਨੇ ਸਮਝਿਆ ਵੀ ਇਹ ਲੜਾਕੇ ਹਨ, ਜਾਂ ਕਿਸੇ ਕਾਰਨ ਕਰਕੇ ਇੰਝ ਕਿਹਾ ਵੀ ਆਪੋ 'ਚ ਨਾ ਲੜਨ ਭਿੜਨ, ਇਸ ਕਰਕੇ ਅੰਗਰੇਜ਼ ਸਰਕਾਰ ਦਖਲਦਾਜ਼ੀ ਕਰੇਗੀ। ਉਦੋਂ ਸ਼ਾਇਦ ਨਹੀਂ ਸਮਝੇ ਹੋਣਗੇ, ਪਰ ਸ਼ਾਇਦ ਸਿਆਣੇ ਸਮਝੇ ਵੀ ਹੋਣ, ਪਰ ਇੰਝ ਕਿਉਂਕਿ ਰਾਜ ਹੀ ਉਹਨਾਂ ਦਾ ਸੀ, ਉਹ ਜੋ ਮਰਜ਼ੀ ਕਾਨੂੰਨ ਬਣਾਉਂਦੇ, ਤਾਂ ਇਸ ਵਾਸਤੇ ਫਿਰ ਉਹਨਾਂ ਨੇ ਕੀ ਕੀਤਾ ਵੀ ਇਹ ਗੁਰਦੁਆਰੇ ਸਾਹਿਬਾਨਾਂ ਦੇ ਨਾਂ ਜਾਇਦਾਦ ਬੜੀ ਹੈ, ਤਾਂ ਉਹਨਾਂ ਨੇ ਇਹ ਕਰਕੇ ਸਵਾਲ ਖੜ੍ਹਾ ਵੀ ਜਾਇਦਾਦ ਤੋਂ ਝਗੜੇ ਝਾਂਜੇ ਹੋਣਗੇ। ਇਸ ਕਰਕੇ ਜਾਇਦਾਦਾਂ ਦਾ ਧਿਆਨ ਰੱਖਣ ਲਈ ਜਿਹੜਾ ਰੈਵੀਨਿਊ ਮਹਿਕਮਾ ਹੈ, ਟੈਕਸ ਮਹਿਕਮਾ, ਇਹ ਵਿੱਚ ਦਖਲਦਾਜ਼ੀ ਕਰੇਗਾ, ਅਤੇ ਜਿਹੜੀ ਮਹੰਤਾਂ ਦੀ ਚੋਣ ਹੈ ਉਹ DC ਦੇ ਅਧੀਨ ਹੋਵੇਗੀ। ਜਿਹੜਾ DC ਸੀ, ਡਿਪਟੀ ਕਮਿਸ਼ਨਰ, ਉਹਦੇ ਅਧੀਨ ਹੋ ਕੇ ਉਹਦੇ ਅਨੁਸਾਰ ਜਾਣੀ ਉਹਦੀ ਮਰਜ਼ੀ ਨਾਲ ਚੋਣ ਹੋਵੇਗੀ, ਉਹ ਦਖਲਦਾਜ਼ੀ ਪੂਰੀ ਕਰੇਗਾ। ਅਤੇ ਅੱਜ ਵੀ ਸ਼੍ਰੋਮਣੀ ਕਮੇਟੀ 'ਚ ਕੋਈ ਵਿਗਾੜ ਪੈਦਾ ਹੁੰਦਾ ਨਾ, ਤਾਂ ਉਸ ਵੇਲੇ ਅੰਮ੍ਰਿਤਸਰ ਦੇ DC ਦੇ ਕੋਲ ਸਾਰਾ ਪ੍ਰਬੰਧ ਆ ਜਾਂਦਾ। ਇਹ ਵੀ ਗਲਤ ਕੰਮ ਹੋਇਆ ਸੀ ਜਦੋਂ ਅੰਗਰੇਜ਼ਾਂ ਦੇ ਵੇਲੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ, ਕਮੇਟੀ ਤਾਂ ਬਣਨੀ ਚਾਹੀਦੀ ਸੀ, ਪਰ ਜਿਹੜਾ ਇਹ ਕੁਛ ਇੱਕ ਆਮ ਯੂਨੀਵਰਸਿਟੀ ਨਾਲੋਂ ਵੀ ਨੀਵਾਂ ਦਰਜਾ ਲੈਂਦਾ। ਯੂਨੀਵਰਸਿਟੀ ਦਾ ਚਾਂਸਲਰ ਕੋਈ ਗਲਤੀ ਖਰਾਬੀ ਕਰੇ, ਮਰਜ਼ੇ ਕੁਛ ਹੋ ਜਾਏ, ਅਤੇ ਵਾਇਸ ਚਾਂਸਲਰ ਦੇ ਕੋਲ ਉਹ ਪ੍ਰਬੰਧ ਹੁੰਦਾ, ਅਤੇ ਉੱਪਰ ਗਵਰਨਰ ਹੁੰਦਾ ਉਹਦੇ। ਪਰ ਇੱਕ ਅੰਮ੍ਰਿਤਸਰ ਸ਼ਹਿਰ ਦਾ DC ਸਾਰਾ ਪ੍ਰਬੰਧ ਸ਼੍ਰੋਮਣੀ ਕਮੇਟੀ ਦੇ ਅੰਡਰ ਆਪਣੇ ਅੰਡਰ ਲੈ ਆਵੇ, ਇਹ ਕਿੱਡਾ ਨੀਵਾਂ ਦਰਜਾ ਹੈ। ਅਤੇ ਅੱਜ ਵੀ ਗੌਰਮੈਂਟ ਦੀ ਪੂਰੀ ਦਖਲ ਅੰਦਾਜ਼ੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਹੈਗੀ ਹੈ। ਸੋ ਗੁਰੂ ਕੇ ਪਿਆਰਿਓ, ਉਦੋਂ ਵੀ ਇੰਜ ਕੀਤਾ ਗਿਆ ਅਤੇ ਉਦੋਂ ਇਸ ਇਲਾਕੇ ਲਾਹੌਰ ਦਾ ਜਿਹੜਾ ਡਿਪਟੀ ਕਮਿਸ਼ਨਰ ਸੀ ਉਹ ਸੀ ਮਿਸਟਰ ਕਿੰਗ, ਔਰ ਇੱਕ ਕਮਿਸ਼ਨਰ ਸੀ ਮਿਸਟਰ ਕਰੇ। ਇਹ ਜਿਹੜੇ ਮੰਤ ਸੀ ਇਸ ਤਰ੍ਹਾਂ, ਕਿਉਂਕਿ ਸਾਰਾ ਹਿਸਾਬ ਕਿਤਾਬ ਜਾਇਦਾਦ ਦਾ ਟੈਕਸ ਭਰਨਾ ਦੂਜਾ ਤੀਜਾ ਵੱਢੀ ਇੱਧਰ ਉੱਧਰ ਚੱਲਦੀ ਸੀ ਅਤੇ ਉਹਨਾਂ ਦੇ ਅਨੁਸਾਰੀ ਹੋ ਕੇ ਚੱਲਣ ਲੱਗ ਪਏ। ਅਤੇ ਇੱਕ 15 ਦਸੰਬਰ 1920 ਨੂੰ ਡੀ ਸੀ ਨੇ ਇੱਕ ਸਰਕੂਲਰ ਜਾਰੀ ਕੀਤਾ ਸੀ, ਸਾਰੇ ਅਸਲਾ ਖਾਨੇ ਜਿੰਨੇ ਸੀ ਨਾ ਸਟੋਰ ਜਿੱਥੋਂ ਅਸਲਾ ਵੇਚਿਆ ਜਾਂਦਾ, ਹਥਿਆਰ ਵੇਚੇ ਜਾਂਦੇ, ਵੀ ਜਿਹੜਾ ਨਰੈਣੂ ਮਹੰਤ ਹੈ, ਇਹਦਾ ਨਾਂ ਨਰਾਇਣ ਦਾਸ ਸੀ, ਇਹ ਨਰੈਣੂ ਮਹੰਤ ਮੇਰਾ ਖਾਸ ਬੰਦਾ ਹੈ ਅਤੇ ਜਿਸ ਤਰ੍ਹਾਂ ਦੇ ਹਥਿਆਰ ਵੀ ਖਰੀਦਣੇ ਚਾਹੇ ਇਹ ਖਰੀਦ ਸਕਦਾ ਅਤੇ ਕੋਈ ਪਾਬੰਦੀ ਨਹੀਂ, ਜਿਹੋ ਜਿਹੇ ਮਰਜ਼ੀ ਹਥਿਆਰ ਖਰੀਦੇ ਤਾਂ ਰੱਖ ਸਕਦਾ। ਔਰ ਕਿਉਂਕਿ ਇਹ ਦੱਸ ਰਿਹਾ ਸੀ ਉਹਨਾਂ ਨੂੰ ਕਿ ਮੇਰੇ ਕੋਲੋਂ ਸਿੱਖ ਇਹ ਅਸਥਾਨ ਆਜ਼ਾਦ ਕਰਾਉਣਾ ਚਾਹੁੰਦੇ ਨੇ, ਗੱਲਬਾਤ ਚੱਲ ਰਹੀ ਸੀ। ਅਤੇ ਮੈਂ ਕੱਲ੍ਹ ਵੀ ਅਰਜ਼ ਕੀਤੀ ਸੀ ਕਿ ਪਹਿਲਾਂ ਤਰਨ ਤਾਰਨ ਸਾਹਿਬ ਸਿੱਖਾਂ ਨੇ ਆਜ਼ਾਦ ਕਰਾਇਆ, ਕਿਉਂਕਿ ਇੱਕ ਪ੍ਰਚਾਰਕ ਸਿੱਖ ਭਾਈ ਸੰਤਾ ਸਿੰਘ, ਉਹਦੀ 11 ਸਾਲ ਦੀ ਬੱਚੀ ਅਤੇ ਉਹਦਾ ਛੋਟਾ ਭਰਾ, ਯਾਨੀ ਬੱਚੀ ਅਤੇ ਬੱਚਾ, ਦੋ ਬੱਚੇ ਤਰਨ ਤਾਰਨ ਸਾਹਿਬ ਪਰਿਕਰਮਾ 'ਚ ਗਏ ਸਨ, ਤਾਂ ਉਸ 11 ਸਾਲ ਦੀ ਬੱਚੀ ਨਾਲ ਜਬਰ ਜਨਾਹ ਹੋਇਆ ਮਹੰਤਾਂ ਵੱਲੋਂ, ਅਤੇ ਉਸ ਬੱਚੇ ਨੂੰ ਮਾਰ ਕੇ ਉਹਦੀ ਛਾਤੀ ਨਾਲ ਪੱਥਰ ਬੰਨ੍ਹ ਕੇ ਸਰੋਵਰ ਵਿੱਚ ਡੁਬੋ ਕੇ ਮਾਰ ਖਤਮ ਕਰਤਾ ਗਿਆ, ਸਬੂਤ ਮਿਟਾਏ ਗਏ। ਤਾਂ ਫਿਰ ਸੰਤਾ ਸਿੰਘ ਦੀ ਸਿੰਘਣੀ ਅਕਾਲ ਤਖ਼ਤ ਸਾਹਿਬ ਆ ਕੇ ਰੋਈ ਸੀ ਵੀ ਸਿੱਖੋ ਕਿੱਥੇ ਚਲੇ ਗਏ ਹੋ। ਤਾਂ ਫਿਰ ਭਾਈ ਹਜ਼ਾਰਾ ਸਿੰਘ ਦੀ ਸ਼ਹਾਦਤ ਤੋਂ ਬਾਅਦ ਇਹ ਤਰਨ ਤਾਰਨ ਸਾਹਿਬ ਆਜ਼ਾਦ ਕਰਾਇਆ ਗਿਆ। ਸੋ ਇੱਥੇ ਹੀ ਲਛਮਣ ਸਿੰਘ ਨੇ ਅਰਦਾਸ ਕੀਤੀ ਸੀ, ਭਾਈ ਲਛਮਣ ਸਿੰਘ ਧਾਰੋਵਾਲੀ ਨੇ, ਕਿ ਸਤਿਗੁਰੂ ਮਹਾਰਾਜ, ਜਿਵੇਂ ਭਾਈ ਹਜ਼ਾਰਾ ਸਿੰਘ ਨੇ ਆਪਣਾ ਖੂਨ ਡੋਲ ਕੇ ਇਹ ਅਸਥਾਨ ਆਜ਼ਾਦ ਕਰਾਇਆ, ਇਸੇ ਤਰ੍ਹਾਂ ਸੱਚੇ ਪਾਤਸ਼ਾਹ ਦਾਸ ਦੀ ਸ਼ਹੀਦੀ ਹੋਵੇ ਅਤੇ ਨਨਕਾਣਾ ਸਾਹਿਬ ਆਜ਼ਾਦ ਹੋਵੇ। ਚੇਤੇ ਰਹੇ, ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਡੇਰਾ ਬਾਬਾ ਨਾਨਕ ਵਾਲੇ ਪਾਸੇ ਧਾਰੋਵਾਲੀ ਅਸਲੀ ਨਗਰ ਹੈ, ਜਿਹੜਾ ਉਹਨਾਂ ਦੇ ਵਡੇਰਿਆਂ ਦਾ ਸੀ, ਭਾਈ ਮੇਹਰ ਸਿੰਘ ਉਹਦੇ ਪਿਤਾ ਜੀ, ਜਿਨ੍ਹਾਂ ਦਾ ਉਹ ਪਿੰਡ ਸੀ। ਪਰ ਉਦੋਂ ਜਿਹੜੀ ਚੱਕ ਮਿਲੇ ਹੋਏ ਸੀ ਨਾ, ਜਿਹਨਾਂ ਨੂੰ 12 ਕਿਹਾ ਜਾਂਦਾ, 12 ਮਿਲੀਆਂ ਸੀ ਉੱਧਰ ਲਹਿੰਦੇ ਵਾਲੇ ਪਾਸੇ, ਇਸ ਕਰਕੇ ਉੱਥੇ ਜਿੱਥੇ ਜ਼ਮੀਨ ਮਿਲੀ ਸੀ ਉੱਥੇ ਵੀ ਉਹਨਾਂ ਆਪਣਾ ਪਿੰਡ ਧਾਰੋਵਾਲੀ ਨਾਮ ਰੱਖਿਆ ਸੀ। ਅਸਲ ਮੂਲ ਜਿਹੜਾ ਪਿੰਡ ਆ ਧਾਰੋਵਾਲੀ, ਜ਼ਿਲ੍ਹਾ ਗੁਰਦਾਸਪੁਰ 'ਚ ਹੈ, ਪਰ ਜਦੋਂ ਇਹ ਸ਼ਹਾਦਤਾਂ ਹੋਈਆਂ ਉਦੋਂ ਭਾਈ ਲਛਮਣ ਸਿੰਘ ਜੀ ਉੱਧਰ ਬਾਰ ਦੇ ਵਿੱਚ ਜਿਹੜਾ ਪਿੰਡ ਵਸਾਇਆ ਧਾਰੋਵਾਲੀ, ਉੱਥੇ ਰਹਿੰਦੇ ਸੀ। ਸੋ ਇਸ ਪ੍ਰਕਾਰ ਇਹ ਤਰਨ ਤਾਰਨ ਸਾਹਿਬ ਆ ਕੇ ਉਹਨਾਂ ਨੇ ਅਰਦਾਸ ਕੀਤੀ। ਅਤੇ ਨਾਲ ਇੱਕ ਹੋਰ ਘਟਨਾ ਮੈਂ ਦੱਸਦੇ ਹਾਂ, ਇਹ ਭਾਈ ਜਿਹੜਾ ਲਛਮਣ ਸਿੰਘ ਧਾਰੋਵਾਲੀ ਸੀ, ਸੋ ਇਹਦੀ ਘਰਵਾਲੀ ਦਾ ਨਾਂ ਸੀ ਬੀਬੀ ਇੰਦਰਜੀਤ ਕੌਰ, ਉਹਦੀ ਕੁੱਖ ਤੋਂ ਇੱਕ ਬੱਚੇ ਨੇ ਜਨਮ ਲਿਆ ਸੀ, ਸ਼ਾਇਦ ਹਰਬੰਸ ਸਿੰਘ ਨਾਂ ਉਹਦਾ ਰੱਖਿਆ ਗਿਆ, ਅਤੇ 8 ਮਹੀਨਿਆਂ ਦਾ ਹੋ ਕੇ ਚੜ੍ਹਾਈ ਕਰ ਗਿਆ। ਫਿਰ ਇਹਨਾਂ ਘਰ ਸੰਤਾਨ ਨਹੀਂ ਸੀ ਹੋਈ, ਅਤੇ ਤਰਨ ਤਾਰਨ ਸਾਹਿਬ ਸਮਾਗਮ ਵਿੱਚ ਇੱਕ ਬੱਚੇ ਨੇ ਕੀਰਤਨ ਕੀਤਾ ਬੜਾ ਸੋਹਣਾ, ਉਹਦਾ ਨਾਂ ਸੀ ਮੰਗਲ ਸਿੰਘ। ਔਰ ਜਿਸ ਵੇਲੇ ਉਹਨੇ ਕੀਰਤਨ ਕੀਤਾ ਅਤੇ ਇਹ ਬੜਾ ਖੁਸ਼ ਹੋਇਆ ਧਾਰੋਵਾਲੀ ਸਰਦਾਰ ਲਛਮਣ ਸਿੰਘ, ਇਹਨੇ ਕਿਹਾ, ਬੱਚਿਆ ਤੇਰੇ ਮਾਂ ਪਿਓ ਧੰਨ ਮਹਾਨ ਜਿਨ੍ਹਾਂ ਨੇ ਤੈਨੂੰ ਇਸ ਪਾਸੇ ਲਾਇਆ, ਐਡਾ ਸੋਹਣਾ ਕੀਰਤਨ ਕਰਦਾ, ਦੱਸ ਕਿੱਥੇ ਤੇਰਾ ਪਰਿਵਾਰ ਆ। ਤਾਂ ਰੋ ਪਿਆ, ਕਹਿਣ ਲੱਗਾ, ਜੀ ਅਸੀਂ ਰੰਗਰੇਟੇ ਹਾਂ ਅਤੇ ਮੇਰੇ ਮਾਂ ਪਿਓ ਹੈ ਨਹੀਂ, ਮੈਂ ਯਤੀਮ ਹਾਂ। ਉਸ ਵੇਲੇ ਨੇ ਛਾਤੀ ਨਾਲ ਲਾਇਆ, ਕਿਹਾ, ਤੈਨੂੰ ਮਾਂ ਪਿਓ ਚਾਹੀਦਾ ਸੀ, ਮੈਨੂੰ ਪੁੱਤਰ ਚਾਹੀਦਾ ਸੀ, ਤੂੰ ਮੇਰਾ ਪੁੱਤਰ। ਤਾਂ ਲਛਮਣ ਸਿੰਘ ਧਾਰੋਵਾਲੀ ਨੇ ਉਹ ਰੰਗਰੇਟਿਆਂ ਦਾ ਬੱਚਾ ਮੰਗਲ ਸਿੰਘ ਆਪਣਾ ਪੁੱਤਰ ਬਣਾਇਆ, ਉੱਥੇ ਆਪਣੇ ਘਰ ਲੈ ਕੇ ਗਿਆ। ਵਿਰੋਧ ਵੀ ਹੋਇਆ, ਪਰ ਇਹਨੇ ਉਸ ਵਿਰੋਧ ਦੀ ਪਰਵਾਹ ਨਹੀਂ ਕੀਤੀ, ਕਹਿਣ ਲੱਗਾ, ਮੇਰੀ ਮਰਜ਼ੀ ਹੈ, ਇਹ ਮੇਰਾ ਪੁੱਤਰ ਹੈ। ਲਿਖਤ ਪੜ੍ਹਤ ਸਭ ਕੁਝ ਕੀਤੀ ਗਈ, ਉਹ ਭਾਈ ਮੰਗਲ ਸਿੰਘ ਨੂੰ ਪੜ੍ਹਾਇਆ ਅਤੇ ਫੌਜ ਵਿੱਚ ਭਰਤੀ ਵੀ ਹੋਇਆ ਸੀ। ਅਤੇ ਕਿਰਪਾਨ ਰੱਖਣ ਤੋਂ ਝਗੜਾ ਖੜਾ ਹੋਇਆ ਉੱਥੇ ਫੌਜ ਵਿੱਚ, ਵੀ ਕਿਰਪਾਨ ਨਹੀਂ ਰੱਖ ਸਕਦਾ। ਅਤੇ ਗ੍ਰੰਥੀ ਸਿੰਘ ਉਸ ਤਰ੍ਹਾਂ ਦਾ ਸੀ, ਉਹਨੇ ਕਹਿ ਦਿੱਤਾ ਵੀ ਹਾਂ, ਫੌਜ ਵਿੱਚ ਕਿਰਪਾਨ ਰੱਖਣ ਦੀ ਸਿੱਖਾਂ ਨੂੰ ਸਜ਼ਾ ਦੀ ਲੋੜ ਨਹੀਂ ਹੈ। ਅਤੇ ਇਸ ਕਾਰਨ ਕਰਕੇ ਉਹਨੂੰ ਜੇਲ੍ਹ ਹੋਈ। ਜੇਲ੍ਹ ਵਿੱਚੋਂ ਜਦੋਂ ਆਇਆ ਸੀ ਅਤੇ ਉਦੋਂ ਖਾਲਸਾ ਪੰਥ ਨੇ ਉਹਦਾ ਨਾਂ ਰੱਖਤਾ ਸੀ ਭਾਈ ਮੰਗਲ ਸਿੰਘ ਕਿਰਪਾਨ ਬਹਾਦਰ। ਇਹ ਭਾਈ ਮੰਗਲ ਸਿੰਘ ਵੀ ਉਦੋਂ ਉਹਨਾਂ ਦਿਨਾਂ 'ਚ ਵਿਆਹਿਆ ਸੀ ਜਦੋਂ ਸ਼ਹਾਦਤਾਂ ਹੋਈਆਂ, ਅਤੇ ਮਕਲਾਵਾ ਲੈ ਕੇ ਜੇ ਘਰ ਆਇਆ ਸੀ। ਪਰ ਇਹ ਭਾਈ ਮੰਗਲ ਸਿੰਘ, ਜਿਸ ਨੂੰ ਇਹਨੇ ਆਪਣਾ ਬਾਪੂ ਮੰਨਿਆ ਸੀ, ਸਰਦਾਰ ਲਛਮਣ ਸਿੰਘ ਧਾਰੋਵਾਲੀ, ਇਹ ਉਹਦੇ ਨਾਲ ਹੀ ਜਾ ਕੇ ਸ਼ਹੀਦ ਹੋਇਆ ਸੀ। ਮੁਕਲਾਵਾ ਲੈ ਕੇ ਆਇਆ, ਇਹਦੀ ਘਰਵਾਲੀ, ਇਹਦੀ ਮਾਂ ਇੰਦਰਜੀਤ ਕੌਰ ਬੇਨਤੀਆਂ ਕਰਦੀਆਂ ਰਹੀਆਂ, ਰੋਕਦੀਆਂ ਰਹੀਆਂ ਵੀ ਤੂੰ ਨਾ ਜਾ। ਕਹਿਣ ਲੱਗਾ, ਨਹੀਂ, ਇਸ ਬਾਪੂ ਨੇ ਮੈਨੂੰ ਯਤੀਮ ਨੂੰ ਆਪਣਾ ਪੁੱਤਰ ਬਣਾਇਆ ਸੀ, ਅਗਰ ਜੇ ਸ਼ਹੀਦ ਹੋਇਆ ਤਾਂ ਮੈਂ ਵੀ ਨਾਲ ਹੀ ਜਾਵਾਂਗਾ, ਮੈਂ ਇਹ ਤੋਂ ਬਿਨਾਂ ਰਹਿ ਨਹੀਂ ਸਕਾਂਗਾ। ਪ੍ਰੇਮ ਐਸੀ ਖੇਡ ਹੈ, ਘਰ ਜੰਮਿਆ ਪੁੱਤਰ ਨਹੀਂ ਸੀ, ਪਰ ਉਹਨੇ ਪੁੱਤਰ ਬਣਾ ਲਿਆ। ਜੇ ਉਹਦੇ 'ਤੇ ਉਪਕਾਰ ਕੀਤਾ ਤਾਂ ਉਹਨੇ ਵੀ ਕਿਹਾ ਵੀ ਮੈਂ ਨਾਲ ਹੀ ਸ਼ਹਾਦਤ ਪਾਵਾਂਗਾ। ਸੋ ਰਹੋ ਵਿਚਾਰ ਗੁਰੂ ਕੇ ਪਿਆਰੇ ਹੋ। ਇੱਕ ਇਹ ਇਸੇ ਤਰ੍ਹਾਂ ਇੱਕ 8-9 ਸਾਲ ਦਾ ਭੁਚੰਗੀ ਵੀ ਇਸ ਜਾਂ ਇੱਥੇ ਨਨਕਾਣਾ ਸਾਹਿਬ ਇਸ ਘਟਨਾ ਸ਼ਹੀਦ ਹੋਇਆ। ਉਹਨਾਂ ਦਾ ਪਿਛੋਕੜ ਸੀ ਜਰਗ ਪਿੰਡ ਨਾਲ ਵਿੱਚ, ਪਰ ਉਹ ਵੀ ਇੱਧਰ ਬਾਹਰ 'ਚ ਆ ਕੇ ਬੈਠੇ ਹੋਏ ਸੀ। ਅਤੇ ਉਸ ਬੱਚੇ ਦੇ ਪਿਓ ਦਾ ਨਾਂ ਸੀ ਸਰਦਾਰ ਕੇਹਰ ਸਿੰਘ। ਉਹ ਫੌਜ ਵਿੱਚ ਉਦੋਂ ਭਰਤੀ ਸੀ ਪਹਿਲੇ ਸਮੇਂ, ਅਤੇ ਫੌਜ ਵਿੱਚ ਮਿਸਟਰ ਨਿਕੋਲਸਨ ਨਾਂ ਦਾ ਇੱਕ ਆਫਿਸਰ ਅੰਗਰੇਜ਼, ਉਹ ਕਹਿਣ ਲੱਗਾ ਵੀ ਸ਼ੇਰ ਦਾ ਸ਼ਿਕਾਰ ਕਰਨ ਜਾਣਾ, ਤੂੰ ਮੇਰੇ ਨਾਲ ਚੱਲ। ਤਾਂ ਦੋਵੇਂ ਚਲੇ ਗਏ, ਬੰਦੂਕਾਂ ਕੋਲ ਸਨ, ਇੱਕ ਬਰਸ਼ੀ ਸੀ। ਜਿਸ ਵੇਲੇ ਜੰਗਲ ਦੇ ਵਿੱਚ ਜਾ ਕੇ ਇਹਨਾਂ ਨੇ ਉੱਤੇ ਮਣਾ ਬੱਧਾ ਸੀ, ਅਤੇ ਉੱਤੇ ਬੈਠ ਕੇ ਜਦੋਂ ਸ਼ੇਰ ਦਿਸਣਾ ਸੀ ਅਤੇ ਇਹਨਾਂ ਗੋਲੀਆਂ ਮਾਰ ਕੇ ਉਹਨੂੰ ਮਾਰਨਾ ਸੀ। ਉਹ ਸ਼ੇਰ ਖੂੰਖਾਰ ਸੀ, ਲੋਕਾਂ ਨੂੰ, ਮਨੁੱਖਤਾ ਨੂੰ ਮਾਰਦਾ ਸੀ। ਤਾਂ ਉਸ ਵੇਲੇ ਉੱਧਰੋਂ ਸ਼ੇਰ ਆ ਗਿਆ, ਅਜੇ ਇਕੱਲਾ ਮਿਸਟਰ ਨਿਕੋਲਸਨ ਉੱਤੇ ਚੜ੍ਹਿਆ ਸੀ ਅੰਗਰੇਜ਼, ਅਤੇ ਭਾਈ ਕੇਹਰ ਸਿੰਘ ਉੱਪਰ ਨਹੀਂ ਸੀ ਚੜ੍ਹੇ। ਅਤੇ ਉਸ ਵੇਲੇ ਉਹਨੇ ਕਿਹਾ ਵੀ ਕੇਹਰ ਸਿੰਘ, ਟੁੱਟੀ ਫੁੱਟੀ ਹਿੰਦੀ ਵਿੱਚ, ਵੀ ਤੂੰ ਉੱਪਰ ਆ ਜਾ। ਕਹਿਣ ਲੱਗਾ, ਨਹੀਂ, ਮੇਰੇ ਮਾਪਿਆਂ ਮੇਰਾ ਨਾਂ ਰੱਖਿਆ ਸੀ ਕੇਹਰ ਸਿੰਘ, ਅਤੇ ਇਸ ਕਾਰਨ ਕਰਕੇ ਕੇਹਰ ਵੀ ਨਾਮ ਸ਼ੇਰ ਦਾ ਅਤੇ ਸਿੰਘ ਨਾਮ ਵੀ ਸ਼ੇਰ ਦਾ। ਉਹ ਇਕੱਲਾ ਸ਼ੇਰ ਅਤੇ ਮੈਂ ਇੱਧਰ ਦੋ ਸ਼ੇਰ, ਤੂੰ ਹੁਣ ਮੁਕਾਬਲਾ ਵੇਖ ਸਾਡਾ। ਸ਼ੇਰ ਆਇਆ ਜਿਸ ਵੇਲੇ ਨੇੜੇ, ਐਡਾ ਦਲੇਰ ਸੀ ਭਾਈ ਕੇਹਰ ਸਿੰਘ, ਉਸ ਨੇ ਇੰਨੇ ਜ਼ੋਰ ਦੀ ਬਰਸ਼ੀ ਉਹਦੀਆਂ ਰਗਾਂ 'ਚ ਮਾਰੀ। ਸ਼ੇਰ ਤੜਫਿਆ, ਬੜਾ ਕੁਝ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ, ਪਰ ਇਹਨੇ ਇੰਨੇ ਜ਼ੋਰ ਦੀ ਬਰਸ਼ੀ ਧਸਾ ਦਿੱਤੀ, ਹੇਠਾਂ ਸੁੱਟ ਦਿੱਤਾ ਉਸਨੂੰ। ਹਾਲਾਂਕਿ ਉਂਝ ਸ਼ੇਰ ਦਾ ਸ਼ਿਕਾਰ ਕਰਨਾ ਹੋਵੇ ਤਲਵਾਰ ਢਾਲ ਨਾਲ, ਅਤੇ ਜਦੋਂ ਸ਼ੇਰ ਹਮਲਾ ਕਰੇ ਅਤੇ ਢਾਲ 'ਤੇ ਉਹਦਾ ਮੂੰਹ ਰੋਕ ਕੇ ਢਿੱਡ ਵਿੱਚ ਬਰਸ਼ਾ ਜਾਂ ਤਲਵਾਰ ਮਾਰਨੀ ਚਾਹੀਦੀ ਹੈ, ਕਿਉਂਕਿ ਉਹਦਾ ਪੇਟ ਦੀ ਚਮੜੀ ਬਹੁਤ ਪਤਲੀ ਹੁੰਦੀ ਹੈ। ਇਹ ਸੂਰਮੇ ਇੰਝ ਕਰਿਆ ਕਰਦੇ ਸੀ, ਪਰ ਉਹਦੇ ਕੋਲ ਢਾਲ ਤਾਂ ਹੈ ਨਹੀਂ ਸੀ, ਇਕੱਲੀ ਬਰਸ਼ੀ ਸੀ। ਇਸ ਕਰਕੇ ਉਹਨੇ ਬਰਸ਼ੀ ਦੇ ਨਾਲ ਉਹਦੀ ਗਰਦਨ ਵਿੱਚ ਉਹ ਮਾਰ ਕੇ ਬਰਸ਼ੀ 'ਤੇ ਸ਼ੇਰ ਮਾਰ ਦਿੱਤਾ। ਐਸਾ ਉਹ ਭਾਈ ਕੇਹਰ ਸਿੰਘ, ਖੈਰ ਮੁੱਕਦੀ ਗੱਲ, ਉਹਨੂੰ ਇਹ ਜਗੀਰ ਮਿਲੀ ਸੀ ਇੱਧਰ, ਇਹ ਬਾਰ ਮਿਲੀ ਸੀ, ਜ਼ਮੀਨ ਕਾਫੀ ਪਤਾ ਨਹੀਂ ਕਿੰਨੇ ਮਰੱਬੇ, ਪਰ ਇੱਥੇ ਉਹ ਰਹਿੰਦੇ ਸਨ। ਅਤੇ ਇਸ ਪ੍ਰਕਾਰ ਇਹਨਾਂ ਦੇ ਇਹਦਾ ਵਿਆਹ ਹੋਇਆ ਕਿ ਬੀਬੀ ਰਤਨ ਕੌਰ ਦੇ ਨਾਲ। ਉਹ ਵੀ ਇੱਕ ਫੌਜੀ ਸਿੰਘ ਦੀ ਸਿੰਘਣੀ ਸੀ, ਫੌਜੀ ਸ਼ਹੀਦ ਹੋ ਗਿਆ ਫੌਜ ਵਿੱਚ, ਅਤੇ ਉਹਦੀ ਉਹ ਵਿਧਵਾ ਔਰਤ ਸੀ, ਅਤੇ ਹੋਰਨਾਂ ਫੌਜੀਆਂ ਦੇ ਵਿੱਚ ਪੈ ਕੇ ਕਿਹਾ ਇਸ ਬੀਬੀ ਨੂੰ ਸਹਾਰਾ ਮਿਲ ਜਾਏਗਾ, ਵਿਆਹ ਤਾਂ ਤੂੰ ਕਰਾਉਣਾ ਹੀ ਹੈ। ਤਾਂ ਫਿਰ ਭਾਈ ਕੇਹਰ ਸਿੰਘ ਨੇ ਉਸ ਰਤਨ ਕੌਰ ਨਾਲ ਵਿਆਹ ਕਰਾਇਆ, ਅਤੇ ਰਤਨ ਕੌਰ ਦੀ ਕੁੱਖ ਤੋਂ ਇੱਕ ਬੱਚੇ ਨੇ ਜਨਮ ਲਿਆ, ਜਿਹਦਾ ਨਾਮ ਰੱਖਿਆ ਗਿਆ ਸਾਧ ਸੰਗਤ ਜੀ। ਉਸ ਭਾਈ ਸਾਹਿਬ ਕੇਹਰ ਸਿੰਘ ਦੇ ਬੱਚਾ ਪੈਦਾ ਹੋਇਆ, ਬਹਾਦਰ ਸਿੰਘ ਸ਼ਾਇਦ ਉਹਦਾ ਨਾਂ ਸੀ। ਤਾਂ ਇਸ ਪ੍ਰਕਾਰ ਉਹ ਬੱਚਾ ਛੋਟਾ ਜਿਹਾ ਸੀ, 21 ਸਾਲ ਦਾ, ਅਤੇ ਜਿਸ ਵੇਲੇ ਉਹਦੀ ਮਾਂ ਵੀ ਚਾਲਾ ਮਰ ਗਈ, ਫਿਰ ਦਾਦੀ ਹਰਨਾਮ ਕੌਰ ਨੇ ਉਸ ਬੱਚੇ ਨੂੰ ਪਾਲਿਆ, ਅਤੇ ਰੋਜ਼ ਸਾਖੀਆਂ ਸੁਣਾਇਆ ਕਰਦੀ ਸੀ। ਇੱਕ ਦਿਨ ਸਾਖੀਆਂ ਸੁਣਦਿਆਂ ਉਸ ਬੱਚੇ ਨੇ ਕਿਹਾ ਕਿ ਮਾਤਾ ਜੀ, ਸ਼ਹੀਦ ਕੌਣ ਹੁੰਦੇ ਨੇ? ਤਾਂ ਉਸਨੇ, ਦਾਦੀ ਹਰਨਾਮ ਕੌਰ ਉਹਦਾ ਨਾਂ ਸੀ, ਉਹਨੇ ਕਿਹਾ ਬੇਟਾ, ਜਿਹੜੇ ਸ਼ਹੀਦ ਹੋ ਜਾਂਦੇ ਕੌਮ ਵਾਸਤੇ, ਆਪਣੀਆਂ ਜਾਨਾਂ ਵਾਰ ਜਾਂਦੇ ਨੇ, ਉਹ ਮਰਦੇ ਨਹੀਂ ਹਨ। ਤਾਂ ਕਿਹਾ, ਮੇਰੇ ਦਾਦਾ ਜੀ ਮਰ ਗਏ? ਕਹਿੰਦੇ, ਉਹ ਤਾਂ ਆਮ ਮੌਤ ਸੀ, ਪਰ ਜਿਹੜੇ ਕੌਮ ਲਈ ਸ਼ਹੀਦ ਹੁੰਦੇ ਨੇ ਜਾਨਾਂ ਵਾਰ ਦੇ, ਉਹ ਸ਼ਹੀਦ ਸਦਾ ਲਈ ਅਮਰ ਹੋ ਜਾਂਦੇ ਨੇ। ਤਾਂ ਉਸ ਬੱਚੇ ਨੇ ਕਿਹਾ ਕਿ ਮੈਂ ਫਿਰ ਸ਼ਹੀਦ ਹੋਵਾਂਗਾ, ਮੈਂ ਮਰਾਂਗਾ ਨਹੀਂ। ਇਹ ਰੱਟ ਲਾਈ ਜਾਂਦਾ ਸੀ ਉਹ। ਅਤੇ ਜਿਸ ਦਿਨ ਫਿਰ ਪਤਾ ਲੱਗਾ ਇਸ ਭਾਈ ਗੁਰਮੁਖ ਸਿੰਘ ਕੇਹਰ ਸਿੰਘ ਨੂੰ ਕਿ ਇਸ ਤਰ੍ਹਾਂ ਸ਼ਹਾਦਤ ਵਾਸਤੇ ਜਾਣਾ ਹੈ ਨਨਕਾਣਾ ਸਾਹਿਬ ਆਜ਼ਾਦ ਕਰਾਉਣ ਲਈ, ਅਤੇ ਉਸ ਬੱਚੇ ਨੇ ਵੀ ਸਾਧ ਸੰਗਤ ਜੀ ਇਹ ਜਿੱਦ ਕੀਤੀ ਕਿ ਨਾਲ ਜਾਵਾਂਗਾ। ਪਿਤਾ ਨੇ ਦਹੀਂ ਦੇ ਨਾਲ ਕੇਸੀ ਇਸ਼ਨਾਨ ਕੀਤਾ, ਅਤੇ ਉਸ ਬੱਚੇ ਨੇ ਵੀ ਇਸ਼ਨਾਨ ਕੀਤਾ, ਰੋਕਦੇ ਰਹੇ ਦਾਦੀ ਵੀ ਅਤੇ ਪਿਤਾ ਵੀ ਵੀ ਤੂੰ ਬੇਟਾ ਇੰਝ ਨਾ ਕਰ। ਪਰ ਉਹ ਕਹਿਣ ਲੱਗਾ, ਫਿਰ ਕਿਹਾ ਪਿਤਾ ਨੇ ਵੀ ਜੇ ਤੂੰ ਥੱਕ ਗਿਆ ਤਾਂ ਮੈਂ ਤੈਨੂੰ ਚੁੱਕ ਨਹੀਂ ਸਕਾਂਗਾ, ਪੈਦਲ ਤੁਰ ਕੇ ਜਾਣਾ। ਕਹਿਣ ਲੱਗਾ, ਬਾਪੂ ਜੀ, ਮੈਂ ਭੋਰਾ ਵੀ ਜਿੱਦ ਨਹੀਂ ਕਰਾਂਗਾ ਕਿ ਮੈਨੂੰ ਚੱਕੋ, ਮੈਂ ਥੱਕਾਂਗਾ ਨਹੀਂ। ਤਾਂ ਉਹ ਬੱਚਾ ਵੀ ਫਿਰ ਆਪਣੇ ਪਿਤਾ ਦੇ ਨਾਲ ਆਇਆ। ਅਤੇ ਇਹ ਕਾਰਨ ਕੀ ਬਣਿਆ ਸਾਧ ਸੰਗਤ ਜੀ, ਪਹਿਲਾਂ ਮੀਟਿੰਗ ਰੱਖੀ ਸੀ ਮਹੰਤ ਦੇ ਨਾਲ, 4-5-6 ਮਾਰਚ ਨੂੰ ਮਹੰਤ ਨਾਲ ਮੀਟਿੰਗ ਕਰਨੀ ਸੀ। ਇਹਨੇ ਕੁਝ ਆਪਣੀਆਂ ਸ਼ਰਤਾਂ ਰੱਖੀਆਂ ਸੀ ਕਿ ਮੈਨੂੰ ਗੁਰਦੁਆਰਾ ਸਾਹਿਬ ਤੋਂ ਨਾ ਕੱਢਿਆ ਜਾਏ, ਔਰ ਜਿਹੜੀ ਗੁਰਦੁਆਰਾ ਸਾਹਿਬ ਦੀ ਜਗੀਰ ਆ ਇਹਦੇ ਵਿੱਚੋਂ ਕੁਝ ਹਿੱਸਾ ਮੈਨੂੰ ਦਿੱਤਾ ਜਾਏ। ਤੀਸਰੀ ਸ਼ਰਤ ਸੀ ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਹੈ ਉਹਦੇ ਵਿੱਚ ਮੈਨੂੰ ਮੈਂਬਰ ਬਣਾਇਆ ਜਾਏ। ਤਾਂ ਉਸ ਵੇਲੇ ਸਰਤਾਰ ਕਰਤਾਰ ਸਿੰਘ ਝੱਬਰ ਨੇ ਗੱਲ ਕਹੀ ਵੀ ਹਾਂ, ਗੁਰਦੁਆਰਾ ਸਾਹਿਬ ਤੋਂ ਨਹੀਂ ਕੱਢਾਂਗੇ ਜੇ ਤੇਰੀਆਂ ਕਰਤੂਤਾਂ ਸਹੀ ਹੋਈਆਂ, ਤਾਂ ਗਲਤ ਕਾਰਵਾਈ ਨਾ ਕੋਈ ਕਰੇਗਾ। ਤਾਂ ਇਹ ਵੀ ਖਿਆਲ ਸੀ ਵੀ ਜਦੋਂ ਪ੍ਰਬੰਧ ਸਾਡੇ ਹੱਥ 'ਚ ਆ ਗਿਆ ਫਿਰ ਇਹ ਮਾੜਾ ਕਰਮ ਕੋਈ ਕਰ ਵੀ ਨਹੀਂ ਸਕੇਗਾ। ਤਾਂ ਦੂਸਰੀ ਗੱਲ ਕਿ ਜਗੀਰ ਵਿੱਚੋਂ ਵੀ ਕੁਝ ਜ਼ਮੀਨ ਤੈਨੂੰ ਦਿਆਂਗੇ ਰਹਿਣ ਵਾਸਤੇ ਆਪਣੇ ਪਰਿਵਾਰ ਦੇ ਗੁਜ਼ਾਰੇ ਲਈ। ਅਤੇ ਤੀਸਰੀ ਸ਼ਰਤ ਨਹੀਂ ਸੀ ਮੰਨੀ ਕਿ ਸ਼੍ਰੋਮਣੀ ਕਮੇਟੀ ਪੰਥ ਦਾ ਮਸਲਾ ਹੈ, ਉਹਦੇ 'ਚ ਮੈਂਬਰ ਮੈਂ ਤੈਨੂੰ ਇਕੱਲਾ ਨਹੀਂ ਬਣਾ ਸਕਦਾ, ਇਹ ਪੰਥ ਦਾ ਮਸਲਾ ਹੈ, ਇੱਥੇ ਕਿ ਜੇ ਗੱਲ ਚੱਲਦੀ ਸੀ। ਪਰ ਜਿਸ ਵੇਲੇ ਉਹ ਮੀਟਿੰਗ ਹੋਣੀ ਸੀ, ਇਸ ਮਹੰਤ ਨੇ ਰਾਂਝਾ ਰਿਹਾਣਾ ਵਰਗੇ ਵੱਡੇ ਵੱਡੇ ਬਦਮਾਸ਼ 12 ਬੰਦੇ, ਉਹਨਾਂ ਦਾ ਪ੍ਰਬੰਧ ਕਰ ਲਿਆ, ਉਹਨਾਂ ਦੇ ਨਾਲ ਹੋਰ ਵੀ ਬੰਦੇ ਸਨ, ਕਿ ਜਦੋਂ ਇਹ ਇੱਕ ਪਾਸੇ ਤਾਂ ਗੱਲਬਾਤ ਚੱਲਦੀ ਹੋਵੇਗੀ, ਮੈਂ ਮੀਟਿੰਗ ਵਿੱਚ ਜਾਵਾਂਗਾ, ਤੇ ਤੁਸੀਂ ਇਹ ਬੰਦੂਕਾਂ ਦੇ ਨਾਲ ਸਿੱਧੀਆਂ ਚਲਾ ਕੇ ਬੰਦੂਕਾਂ ਵਿੱਚ ਹੀ ਤੇਜਾ ਸਿੰਘ ਭੁੱਚਰ, ਕਰਤਾਰ ਸਿੰਘ ਝੱਬਰ, ਮਾਸਟਰ ਤਾਰਾ ਸਿੰਘ, ਇਹ ਲਛਮਣ ਸਿੰਘ ਧਾਰੋਵਾਲੀ, ਭਾਈ ਦਲੀਪ ਸਿੰਘ, ਟਹਿਲ ਸਿੰਘ, ਇਹ ਇਸੇ ਤਰ੍ਹਾਂ ਇਹ ਸਾਰੇ ਜਿੰਨੇ ਵੀ ਉੱਥੇ ਕਰੀਮ ਪੰਥ ਦੀ ਇਕੱਠੀ ਹੋਵੇਗੀ ਤੁਸੀਂ ਮਾਰ ਦਿਓ। ਔਰ ਇਹ ਵਿਉਂਤ ਬਣਾਈ ਹੋਈ ਸੀ, ਇੱਕ ਅਵਤਾਰ ਸਿੰਘ ਨਾਂ ਦਾ ਸੂਹੀਆ ਸੀ ਇਹਨਾਂ ਸਿੰਘਾਂ ਦਾ, ਆਪਣੇ ਆਗੂਆਂ ਦਾ, ਉਸਨੇ ਸੂਹ ਦੇ ਦਿੱਤੀ ਵੀ ਆਹ ਮਨਸੂਬਾ ਬਣਿਆ ਹੋਇਆ, ਇਸ ਕਰਕੇ ਨਾ ਮਹੰਤ ਨਾਲ ਮੀਟਿੰਗ ਨਾ ਕਰੋ। ਤਾਂ ਫਿਰ ਇਹ ਮੀਟਿੰਗ ਦਾ ਤੇ ਤਰੀਕ ਅਜੇ ਦੂਰ ਸੀ, 4-5-6 ਮਾਰਚ। ਇਹ ਫਿਰ ਪਹਿਲਾਂ ਵਿਉਂਤ ਬਣਾ ਲਈ ਸਿੰਘਾਂ ਨੇ ਤੇ ਇੱਕ ਤਾਰ ਲਿਖ ਕੇ ਭੇਜੀ ਗਈ। ਉਸ ਤਾਰ ਤੇ ਕੋਡ ਵਰਡ ਰੱਖਿਆ ਗਿਆ ਸੀ, ਕੰਬਲ ਪਹੁੰਚ ਗਏ ਹਨ, ਇਸ ਕਰਕੇ ਨਹੀਂ ਪਤਾ ਲੱਗਾ ਅੰਗਰੇਜ਼ਾਂ ਨੂੰ ਵੀ, ਅੰਗਰੇਜ਼ ਇਹਦੀ ਸਹਾਇਤਾ ਵਿੱਚ ਸਨ, ਇਸ ਕਰਕੇ ਉਹ ਤਾਰਾਂ ਪੜ੍ਹ ਕੇ ਪਤਾ ਨਾ ਲੱਗਾ ਉਹਨਾਂ ਵੀ ਕੀ ਲਿਖਿਆ ਹੋਇਆ। ਕੰਬਲ ਪਹੁੰਚ ਗਏ ਹਨ, ਸਾਰਿਆਂ ਪਿੰਡਾਂ ਦੇ ਇੱਕ ਇੱਕ ਮੁਖੀ ਨੂੰ ਇੱਕ ਇੱਕ ਤਾਰ ਗਈ ਉਹ, ਅਤੇ ਇਸ ਕਰਕੇ ਉਹਨਾਂ ਨੇ ਫਿਰ ਇਕੱਠ ਕਰ ਲਿਆ ਅਤੇ ਵਿਉਂ ਤੇ ਬਣਾਈ ਕਿ ਇੰਜ 20 ਫਰਵਰੀ ਨੂੰ ਜਾ ਕੇ ਇਹ ਜਿਹੜੀ ਘਟਨਾ ਹੋਈ ਆ 10 ਫੱਗਣ ਨੂੰ, ਉਦੋਂ 20 ਫਰਵਰੀ ਸੀ। ਹੁਣ ਭਾਵੇਂ ਆਪਾਂ ਕਹਿ ਦਿੰਦੇ ਹਾਂ 21 ਫਰਵਰੀ ਦੀ ਘਟਨਾ, ਜੇ ਦੇਸੀ ਮਹੀਨਾ ਰੱਖਿਆ ਜਾਏ ਤਾਂ ਕਈ ਵਾਰੀ 20 ਫਰਵਰੀ ਆਉਂਦਾ, ਕਈ ਵਾਰੀ 21 ਅੱਗਾ ਪਿੱਛਾ ਹੋ ਸਕਦਾ ਅੰਗਰੇਜ਼ੀ ਤਰੀਕਾਂ ਨਾਲ। ਪਰ ਇਹ 10 ਫੱਗਣ ਵਾਲੇ ਦਿਨ ਇਹ ਸਾਧ ਸੰਗਤ ਜੀ ਇੱਥੇ ਪਹੁੰਚਣਾ ਸੀ ਦਰਬਾਰ ਦੇ ਅੰਦਰ, ਅਤੇ ਮਹੰਤਾਂ ਕੋਲੋਂ ਇਹ ਗੁਰਦੁਆਰਾ ਸਾਹਿਬ ਆਜ਼ਾਦ ਕਰਾਉਣ ਦੀ ਵਿਉਂਤ ਸੀ। ਪਰ ਫਿਰ ਕੀ ਹੋਇਆ ਕਿ ਵਿੱਚੋਂ ਸੂਹਾਂ ਮਿਲੀਆਂ ਕਿ ਉਹਦੇ ਕੋਲ ਪ੍ਰਬੰਧ ਬਹੁਤ ਵੱਡਾ, ਉਹਨੇ ਬਹੁਤ ਜ਼ਿਆਦੀਆਂ ਲੱਕੜਾਂ, ਮਿੱਟੀ ਦੇ ਤੇਲ ਦੇ ਪੀਪੇ, ਹਥਿਆਰ ਬੜੇ, ਗੋਲੀ ਸਿੱਕਾ ਬਰੂਦ ਬਹੁਤ ਕੁਝ ਹੈ, ਅਤੇ ਉਹਦੀ ਨੀਅਤ ਬਹੁਤ ਖਰਾਬ ਹੈ, ਜਿੰਨੇ ਜਾਣਗੇ ਅੰਦਰ ਸਾਰੇ ਉਹਨਾਂ ਮਾਰ ਮਕਾਉਣੇ ਨੇ, ਅਤੇ ਇੰਜਣਾ ਕੀਤਾ ਜਾਏ, ਇਹ ਸਿਰ 'ਤੇ ਕਫਨ ਕਿਉਂ ਬੰਨਣਾ, ਆਪਾਂ ਆਪਣੇ ਬੰਦੇ ਬੋਧੇ ਕਿਉਂ ਮਰਵਾਉਣੇ ਨੇ। ਇਸ ਕਰਕੇ ਇਹ ਮਸਲਾ ਰੋਕ ਦਿੱਤਾ ਗਿਆ ਵੀ ਇੰਜ ਨਹੀਂ, ਬੈਠ ਕੇ ਸਿਰ ਜੋੜ ਕੇ ਹੋਰ ਵਿਚਾਰਾਂ ਕੀਤੀਆਂ ਜਾਣ ਵੀ ਕਿਵੇਂ ਇਹ ਅਸਥਾਨ ਆਜ਼ਾਦ ਕਰਾਉਣਾ। ਅਤੇ ਉੱਧਰੋਂ ਭਾਈ ਲਛਮਣ ਸਿੰਘ ਹੋਰੀ ਅਤੇ ਇਸੇ ਤਰ੍ਹਾਂ ਕਰਤਾਰ ਸਿੰਘ ਝੱਬਰ ਅਤੇ ਇੱਕ ਸਿੰਘ ਲੈਲਪੁਰ ਦਾ ਸੀ, ਸ਼ਾਇਦ ਮਹਿਤਾਬ ਸਿੰਘ ਉਹਦਾ ਨਾਂ ਸੀ ਜਾਂ ਕੁਛ ਹੋਰ, ਮੈਨੂੰ ਵਿਸਰ ਗਿਆ। ਇਹ ਲੈਲਪੁਰ ਬੂਟਾ ਸਿੰਘ ਉਹਦਾ ਨਾਂ ਸੀ, ਭਾਈ ਬੂਟਾ ਸਿੰਘ ਲੈਲਪੁਰੀ। ਇਹ ਤਿੰਨਾਂ ਨੇ ਜਥੇ ਲੈ ਕੇ ਆਉਣਾ ਸੀ ਅਤੇ ਉਸ ਵੇਲੇ ਪੰਥ ਨੇ, ਆਗੂਆਂ ਨੇ ਸਲਾਹ ਕੀਤੀ, ਇਹ ਅਕਾਲੀ ਅਖਬਾਰ ਦਾ ਦਫ਼ਤਰ ਸੀ ਇੱਥੇ ਲਾਹੌਰ, ਉੱਥੇ ਬੈਠਿਆਂ ਸਲਾਹ ਬਣਾਈ ਗਈ ਵੀ ਨਹੀਂ ਇਹਨਾਂ ਜਥਿਆਂ ਨੂੰ ਰੋਕ ਦਿੱਤਾ ਜਾਏ। ਤਾਂ ਇਹ ਜ਼ਿੰਮੇਵਾਰੀ ਲਈ ਭਾਈ ਦਲੀਪ ਸਿੰਘ ਨੇ, ਉਹ ਕਾਫ਼ੀ ਅਮੀਰ ਬੰਦਾ ਸੀ, ਭਾਈ ਦਲੀਪ ਸਿੰਘ ਚੀਮਾ ਉਹਦੀ ਗੋਦ ਸੀ, ਉਸ ਦਲੀਪ ਸਿੰਘ ਨੇ ਕਿਹਾ ਮੈਂ ਰੋਕਾਂਗਾ। ਤਾਂ ਉਸ ਵੇਲੇ ਸਾਧ ਸੰਗਤ ਜੀ ਕਰਤਾਰ ਸਿੰਘ ਜਿਹੜਾ ਸੀਗਾ ਝੱਬਰ, ਉਹਦੇ ਜਥੇ ਤੱਕ ਤਾਂ ਸੁਨੇਹਾ ਮਿਲ ਗਿਆ, ਪਹੁੰਚ ਖਬਰ ਕਰ ਲਈ, ਬੇਨਤੀ ਕਰ ਲਈ ਉਹਨੂੰ ਵੀ ਜਥਾ ਰੋਕ ਦਿੱਤਾ ਜਾਏ। ਪਰ ਭਾਈ ਲਛਮਣ ਸਿੰਘ ਧਾਰੋਵਾਲੀ, ਇਹ ਸਾਧ ਸੰਗਤ ਜੀ ਪਿੰਡ ਵੀ ਆਪਣੇ ਅਰਦਾਸ ਕਰਕੇ ਤੁਰਿਆ ਸੀ, ਰਸਤੇ 'ਚ ਨਿਜ਼ਾਮੂਪੁਰ ਦੇਵਾ ਸਿੰਘ ਵਾਲਾ, ਉਸ ਪਿੰਡ ਵਿੱਚ ਵੀ ਇਹਨਾਂ ਖਲੋ ਕੇ ਸਾਰਾ ਜਥਾ ਜਦੋਂ ਪਿੰਡ ਦੇ ਲੋਕ ਨਾਲ ਲਏ, ਉੱਥੇ ਫਿਰ ਅਰਦਾਸ ਕੀਤੀ। ਦੋਵੇਂ ਵਾਰੀ ਹੁਕਮਨਾਮਾ ਸਾਹਿਬ ਇਹੋ ਆਇਆ, ਕੋਈ ਆਣ ਮਿਲਾਵਾ ਮੇਰਾ ਪ੍ਰੀਤਮ ਪਿਆਰਾ ਹੁਣ ਤਿਸ ਪੈ ਆਪ ਵਿੱਚ ਆਈ, ਉਹਦੇ 'ਚ ਵਚਨ ਆਏ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਅਸਲ ਵਿੱਚ ਇਹਦੇ ਅੰਦਰ ਤੀਬਰ ਤਾਂਗ ਸੀ ਸ਼ਹਾਦਤ ਦੀ। ਭਾਈ ਲਛਮਣ ਸਿੰਘ ਬੜਾ ਤਕੜਾ ਜਵਾਨ ਸੀ, ਖੁੰਡਾ ਹੱਥ 'ਚ ਰੱਖਦਾ ਸੀ, ਅਤੇ ਇਹ ਵੀ ਗੱਲ ਲਿਖਤ ਵਿੱਚ ਆਈ ਹੈ ਕਿ ਇਹਨੂੰ ਬਿਛੂ ਠੂਹਾਂ ਸੱਪ ਵੀ ਲੜ ਜੇ ਅਤੇ ਜ਼ਹਿਰ ਨਹੀਂ ਸੀ ਚੜ੍ਹਦੀ, ਕੁਦਰਤੀ ਦਾ ਸਰੀਰ ਰੱਬ ਨੇ ਇਹੋ ਜਿਹਾ ਬਣਾਇਆ ਸੀ, ਅਤੇ ਇਸ ਤਰ੍ਹਾਂ ਦਾ ਸੀ ਇਹ। ਅਤੇ ਇਹ ਗੁਰੂ ਪਿਆਰਿਓ ਜਥਾ ਲੈ ਕੇ ਆਇਆ ਅਤੇ ਇੰਜ ਰਸਤੇ ਵਿੱਚ ਦੋਵਾਂ ਥਾਵਾਂ 'ਤੇ ਜਿੱਥੇ ਅਰਦਾਸ ਕੀਤੀ ਇਹੀ ਹੁਕਮਨਾਮਾ ਸਾਹਿਬ ਆਇਆ। ਅਤੇ ਫਿਰ ਇਹ ਚੰਦਰਕੋਟ ਇੱਕ ਪਿੰਡ ਹੈ, ਉਹਦੀ ਝਾਲ ਮਤਲਬ ਜਿਵੇਂ ਲੇਕ ਵਗਦੀ ਹੈ ਨਾ, ਕਨਾਲ ਵਗਦੀ ਨਹਿਰ ਕੋਈ, ਅਤੇ ਉੱਥੇ ਇਕੱਠੇ ਹੋਣਾ ਸੀ ਜਥਿਆਂ ਨੇ। ਅਤੇ ਕਰਤਾਰ ਸਿੰਘ ਝੱਬਰ ਤਾਂ ਮੰਨ ਗਿਆ, ਪਰ ਇਹਦੇ ਤੱਕ ਪਹੁੰਚ ਨਾ ਹੋ ਸਕੀ। ਭਾਈ ਦਲੀਪ ਸਿੰਘ ਨੇ ਜ਼ਿੰਮੇਵਾਰੀ ਲਈ ਸੀ ਕਿ ਜ਼ਿੰਮੇਵਾਰੀ ਮੇਰੀ ਹੈ, ਲਛਮਣ ਸਿੰਘ ਧਾਰੋਵਾਲੀ ਨੂੰ ਮੈਂ ਰੋਕਾਂਗਾ। ਪਰ ਦਲੀਪ ਸਿੰਘ ਨੂੰ ਵੀ ਨਾ ਮਿਲਿਆ, ਥੱਕ ਟੁੱਟ ਗਿਆ ਅਤੇ ਨੀਂਦ ਆ ਗਈ, ਅਤੇ ਉਹ ਕਾਰਖਾਨੇ ਚਲਾ ਗਿਆ। ਭਾਈ ਉੱਤਮ ਸਿੰਘ ਦਾ ਕਾਰਖਾਨਾ ਸੀ ਲਾਹੌਰ, ਅਤੇ ਫਿਰ ਇਹ ਜ਼ਿੰਮੇਵਾਰੀ ਸੰਭਾਲੀ ਗਈ ਭਾਈ ਵਰਿਆਮ ਸਿੰਘ ਨੂੰ, ਇਹਨਾਂ ਦੇ ਨਾਲ ਸੀ। ਭਾਈ ਵਰਿਆਮ ਸਿੰਘ ਨੇ ਕਿਹਾ ਵੀ ਮੈਂ ਭਾਈ ਲਛਮਣ ਸਿੰਘ ਧਾਰੋਵਾਲੀ ਨੂੰ ਰੋਕ ਲਵਾਂਗਾ, ਪਰ ਉਹਨੂੰ ਉਹਦਾ ਮਿਲਾਪ ਨਹੀਂ ਹੋ ਸਕਿਆ। ਅਤੇ ਫਿਰ ਆਖਰ ਜਦੋਂ ਨੇੜੇ ਆ ਗਏ ਨਨਕਾਣਾ ਸਾਹਿਬ ਦੇ ਦਰਵਾਜ਼ੇ ਦੇ ਨੇੜੇ, ਉਦੋਂ ਮਿਲ ਪਿਆ ਭਾਈ ਵਰਿਆਮ ਸਿੰਘ। ਤਾਂ ਉਸ ਨੇ ਬੇਨਤੀ ਕੀਤੀ ਵੀ ਭਾਈ ਸਾਹਿਬ ਜੀ, ਆਹ ਪੰਥ ਦਾ ਫੈਸਲਾ ਹੈ ਕਿ ਅੰਦਰ ਨਾ ਜਾਇਆ ਜਾਏ, ਤੁਸੀਂ ਨਿੱਥੇ ਹੋ, ਉਹਨਾਂ ਕੋਲ ਹਥਿਆਰਾਂ ਦਾ ਪ੍ਰਬੰਧ ਬਹੁਤ ਜ਼ਿਆਦਾ ਹੈ। ਅਤੇ ਉਸ ਵੇਲੇ ਭਾਈ ਲਛਮਣ ਸਿੰਘ ਧਾਰੋਵਾਲੀ ਅਤੇ ਇੱਕ ਸਿੰਘ ਭਾਈ ਟਹਿਲ ਸਿੰਘ, ਉਹਨੇ ਕਿਹਾ ਵੀ ਲਛਮਣ ਸਿੰਘ ਜੀ, ਇਹ ਬਹੁਤ ਜ਼ਿਆਦਾ ਲਹਾਈ ਹੋਵੇਗੀ ਸਾਡੀ ਬੇਇੱਜ਼ਤੀ, ਕਾਹਦੇ ਸਿੱਖਾਂ ਅਸੀਂ ਵੀ ਗੁਰੂ ਮਹਾਰਾਜ ਦੀ ਅਰਦਾਸਾਂ ਕੀਤੀਆਂ ਅਤੇ ਹੁਣ ਅਸੀਂ ਅੰਦਰ ਨਾ ਜਾਈਏ। ਤਾਂ ਕੁਦਰਤ ਮਹਾਰਾਜ ਦੀ ਵੀ ਇਹ ਮੰਨੇ ਨਹੀਂ, ਉਹ ਵਰਿਆਮ ਸਿੰਘ ਫਿਰ ਭੱਜਿਆ ਵਾਪਸ ਉਹ ਦੂਜੇ ਸਿੰਘਾਂ ਨੂੰ ਦੱਸਣ ਵਾਸਤੇ, ਪਰ ਇੰਨੇ ਚਿਰ ਨੂੰ ਇਹ ਅੰਦਰ ਦਾਖਲ ਹੋ ਗਏ। ਪੌਣੇ 6 ਵਜੇ ਅੰਮ੍ਰਿਤ ਵੇਲੇ 10 ਫੱਗਣ ਨੂੰ ਇਹਨਾਂ ਦਾ ਪ੍ਰਵੇਸ਼ ਹੋਇਆ ਅੰਦਰ। ਜਦੋਂ ਇਹ ਪ੍ਰਵੇਸ਼ ਕਰ ਗਏ ਤੇ ਉਹਨਾਂ ਦਰਵਾਜ਼ੇ ਬੰਦ ਕਰ ਲਏ, ਬਾਹਰਲੇ ਦਰਵਾਜ਼ੇ ਬੰਦ ਕੇ ਹੋਰ ਸਿੱਖ ਨਾ ਆ ਜਾਣ। ਤਾਂ ਇਹ ਜਿਹੜਾ ਜਥਾ ਅੰਦਰ ਗਿਆ, ਇਹਨਾਂ ਜਾ ਕੇ ਤੇ ਮਹਾਰਾਜ ਸਾਹਿਬ ਦੀ ਤਾਬਿਆ ਬੈਠ ਕੇ ਭਾਈ ਲਕਸ਼ਮਣ ਸਿੰਘ ਤੇ ਆਸਾ ਦੀ ਵਾਰ ਦਾ ਕੀਰਤਨ ਸਿੰਘਾਂ ਨੇ ਸ਼ੁਰੂ ਕਰ ਦਿੱਤਾ। ਤਾਂ ਜਿਸ ਵੇਲੇ ਸਾਧ ਸੰਗਤ ਜੀ ਇਹ ਕੀਰਤਨ ਹੋ ਰਿਹਾ ਸੀ ਤੇ ਭਾਈ ਸਾਹਿਬ ਤਾਬਿਆ ਬੈਠੇ ਸੀ, ਪਹਿਲਾਂ ਉਹਨਾਂ ਨੇ ਭਾਈ ਟਹਿਲ ਸਿੰਘ ਨੂੰ ਮਾਰਿਆ ਦਰਵਾਜ਼ੇ ਅੱਗੇ ਗੋਲੀਆਂ ਨਾਲ, ਫਿਰ ਗੁਰੂ ਮਹਾਰਾਜ ਵਾਲੇ ਪਾਸੇ ਨੂੰ ਸਿੱਧੀਆਂ ਗੋਲੀਆਂ ਚੱਲੀਆਂ। ਅੱਜ ਵੀ ਮਹਾਰਾਜ ਸਾਹਿਬ ਦਾ ਸਰੂਪ ਹੈ ਜਿਹਦੇ 'ਚ ਗੋਲੀਆਂ ਲੱਗੀਆਂ, ਅਕਾਲ ਤਖ਼ਤ ਸਾਹਿਬ ਮੌਜੂਦ ਆ ਸਰੂਪ। ਅਤੇ ਭਾਈ ਲਕਸ਼ਮਣ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਇਉਂ ਜਫਾ ਪਾ ਲਿਆ ਅਤੇ ਕਿਹਾ, ਓਏ ਮਹੰਤਾ, ਓਏ ਗੁਰੂ ਮਹਾਰਾਜ ਵੱਲ ਨੂੰ ਗੋਲੀਆਂ ਨਾ ਚਲਾ। ਇਹ ਦੋਵੇਂ ਬਾਹਾਂ ਉਹਦੀਆਂ ਛੱਲਣੀ ਹੋ ਗਈਆਂ, ਗੋਲੀਆਂ ਨਾਲ ਝੜ ਗਈਆਂ ਸੀ ਬਾਹਾਂ। ਅਤੇ ਭਾਈ ਸਾਹਿਬ ਉੱਥੇ ਗੋਲੀਆਂ ਖਾ ਕੇ ਸ਼ਹੀਦ ਹੋ ਗਏ ਮਹਾਰਾਜ ਸਾਹਿਬ ਦੀ ਤਾਬਿਆ। ਅਤੇ ਕਹਿੰਦੇ ਸ਼ਹੀਦ ਹੋ ਗਏ ਸੀ, ਪਰ ਇਹਨਾਂ ਫਿਰ ਵੀ ਉਹਦਾ ਸਰੀਰ ਕੇਸਾਂ ਤੋਂ ਫੜ ਕੇ ਧੂ ਕੇ ਲਿਆਂਦਾ ਅਤੇ ਜੰਡ ਨਾਲ ਬੰਨ੍ਹ ਕੇ ਅੱਗ ਲਾ ਕੇ ਸਾੜ ਦਿੱਤਾ। ਕੁਝ ਕਹਿੰਦੇ ਵੀ ਸਾਹ ਚੱਲਦੇ ਸੀ, ਕੁਝ ਕਹਿੰਦੇ ਵਿਦਵਾਨ ਵੀ ਉਹ ਸ਼ਹੀਦ ਹੋ ਚੁੱਕਾ ਸੀ। ਔਰ ਇਸ ਪ੍ਰਕਾਰ ਫਿਰ ਹੋਰ ਵੀ ਸਾਰਿਆਂ ਨੂੰ ਗੋਲੀਆਂ ਨਾਲ ਭੁੰਨਿਆ। ਅਤੇ ਫਿਰ ਇਹਨੇ ਕਿਹਾ, ਗੁੰਡੇ ਨੇ, ਮਹੰਤ ਨੇ ਆਪਣੇ ਗੁੰਡਿਆਂ ਨੂੰ ਕਿ ਟਕੂਏ ਬਰਸ਼ੀਆਂ ਨਾਲ ਵੱਢ ਟੁੱਕ ਦਿਓ, ਕੋਈ ਜਿਉਂਦਾ ਨਾ ਬਾਜੇ, ਗੋਲੀ ਨਾਲ, ਗੋਲੀ ਲੱਗੀ ਨਾਲ ਹੋ ਸਕਦਾ ਕੋਈ ਸਹਿਗਦਾ ਰਹਿ ਜੇ, ਮਾਰ ਦਿਓ। ਉਹਨਾਂ ਨੇ ਬੜੀ ਕੱਟ ਵੱਢ ਕੀਤੀ ਅਤੇ ਫਿਰ ਅਲਮਾਰੀ ਵਿੱਚ ਲੁਕਾਇਆ ਹੋਇਆ ਸੀ ਭਾਈ ਕੇਹਰ ਸਿੰਘ ਦਾ ਬੇਟਾ, ਉਹ ਅੰਦਰੋਂ ਆਵਾਜ਼ ਦੇ ਰਿਹਾ ਸੀ, ਬਾਪੂ ਮੈਂ ਵੀ ਸ਼ਹੀਦ ਹੋਣਾ, ਮੈਂ ਵੀ ਸ਼ਹੀਦ ਹੋਣਾ। ਅਤੇ ਜਿਹੜੇ ਨਾ ਬੰਦੇ ਲਾਏ ਸੀ ਲਾਸ਼ਾਂ ਚੁੱਕਣ ਲਈ ਸਫਾਈ ਕਰਨ ਵਾਸਤੇ, ਉਹ ਬੰਦਾ ਇੱਕ ਡਰ ਗਿਆ ਵੀ ਅਲਮਾਰੀ 'ਚੋਂ ਆਵਾਜ਼ ਆਉਂਦੀ ਆ। ਤਾਂ ਉਸ ਵੇਲੇ ਇੱਕ ਲੱਧੂ ਨਾਂ ਦਾ ਇਹਦਾ ਗੁੰਡਾ ਸੀ, ਬੜਾ ਦੁਸ਼ਟ, ਉਹਨੇ ਲੰਬਾਰੀ ਜਦੋਂ ਖੋਲ੍ਹੀ ਤਾਕੀ ਤੋੜ ਕੇ ਅਤੇ ਉਹ ਨਿਕਲਿਆ ਉਹ ਭਚੰਗੀ। ਸੋ ਉਸ ਭਚੰਗੀ ਨੂੰ ਫਿਰ ਉਹ ਸ਼ਹੀਦ ਕੀਤਾ ਗਿਆ। ਕੁਝ ਕਹਿੰਦੇ ਕਿ ਵੱਢ ਕੇ ਫਿਰ ਅੱਗ ਲਾ ਕੇ ਸਾੜਿਆ, ਇੱਕ ਨਾ ਕਿਹਾ ਵੀ ਅੱਗ ਤੇ ਸੁੱਟ ਦਿੱਤਾ ਗਿਆ ਜਿਉਂਦਾ, ਅਤੇ ਉਹ ਵੀ ਸ਼ਹੀਦ ਕਰ ਦਿੱਤਾ ਗਿਆ। ਭਾਈ ਕੇਹਰ ਸਿੰਘ ਦਾ ਬੇਟਾ, ਜਿਹਦੀ ਉਮਰ ਵਿਦਵਾਨਾਂ ਨੇ 7.5 ਜਾਂ 9 ਸਾਲ, ਇੰਨਾ ਕੁ ਫਰਕ ਹੈ ਲਿਖਤ ਵਿੱਚ। ਇਸ ਪ੍ਰਕਾਰ ਸਾਧ ਸੰਗਤ ਜੀ ਫਿਰ ਉਹਨਾਂ ਨੇ ਇਉਂ, ਭਾਈ ਦਲੀਪ ਸਿੰਘ ਉਧਰੋਂ ਆ ਗਿਆ ਭਾਈ ਵਰਿਆਮ ਸਿੰਘ ਦਾ ਸੁਨੇਹਾ ਪਹੁੰਚਣ 'ਤੇ, ਅਤੇ ਉਹ ਭਾਈ ਸਾਹਿਬ ਦਰਵਾਜ਼ੇ 'ਚੋਂ ਲੰਘ ਕੇ ਉੱਚੀ ਜਿਹੀ ਆਵਾਜ਼ਾਂ ਦੇ ਰਿਹਾ ਸੀ, ਓਏ ਮਹੰਤਾ, ਐਡਾ ਕਹਿਰ ਨਾ ਗੁਜ਼ਾਰ, ਓਏ ਪਾਪ ਨਾ ਕਰ, ਤੇਰੇ ਨਾਲ ਫੈਸਲਾ ਹੋ ਜਾਏਗਾ। ਪਰ ਇਸ ਨੇ ਘੋੜੀ 'ਤੇ ਚੜਿਆ ਆਇਆ ਸੀ ਉਸ ਵੇਲੇ, ਇਹ ਮਹੰਤ ਜਿਹੜਾ ਸੀ, ਕਹਿਣ ਲੱਗਾ ਵੀ ਤੂੰ ਦੱਸ ਦਲੀਪ ਸਿੰਘ ਮੇਰੇ ਵੱਲ ਕਿ ਉੱਧਰ ਲਕਸ਼ਮਣ ਸਿੰਘ ਵੱਲ ਆ। ਤਾਂ ਉਹਨੇ ਬਾਂਹ ਖੜੀ ਕਰਕੇ ਕਿਹਾ, ਮੈਂ ਲਕਸ਼ਮਣ ਸਿੰਘ ਦਾ ਸਾਥੀ ਹਾਂ, ਤੇਰਾ ਨਹੀਂ। ਤਾਂ ਉਸ ਵੇਲੇ ਫਿਰ ਇਹਨੂੰ ਵੀ ਭਾਈ ਦਲੀਪ ਸਿੰਘ ਨੂੰ ਉੱਥੇ ਸ਼ਹੀਦ ਕਰ ਦਿੱਤਾ ਗਿਆ। ਤਾਂ ਇੰਜ ਸਾਧ ਸੰਗਤ ਜੀ, ਭਾਈ ਦਲੀਪ ਸਿੰਘ ਨੂੰ ਉਸ ਵੇਲੇ ਭੱਠੀ ਉਹ ਆਵਾਜ਼ ਦੇ ਵਿੱਚ ਸੁੱਟ ਕੇ ਇਹਨੂੰ ਸਾੜ ਕੇ ਸ਼ਹੀਦ ਕੀਤਾ ਗਿਆ। ਅਤੇ ਇਸ ਤਰ੍ਹਾਂ ਦੀ ਇਹ ਦਾਸਤਾਨ, 119 ਖੋਪਰੀਆਂ ਅੰਦਰੋਂ ਮਿਲੀਆਂ ਸੀ ਦਰਬਾਰ ਦਿਓ, ਅਤੇ 7 ਖੋਪਰੀਆਂ ਬਾਹਰ ਬਾਹਰੋਂ, 126 ਖੋਪਰੀਆਂ ਅਤੇ 4 ਟੋਕਰੇ, 4 ਲਾਸ਼ਾਂ ਜਿਹੜੀਆਂ ਅਜੇ ਬਚੀਆਂ ਸੀ, ਅੱਧ ਸੜੀਆਂ, ਪੂਰਨ ਤੌਰ 'ਤੇ ਸੰਸਕਾਰ ਉਹਨਾਂ ਦਾ ਹੋਇਆ ਨਹੀਂ, ਸੜ ਨਹੀਂ ਸਕੀਆਂ ਇਹਨਾਂ ਕੋਲੋਂ, 4 ਲਾਸ਼ਾਂ ਅਤੇ 7 ਟੋਕਰੇ ਮਾਸ ਦੇ ਅਤੇ ਹੱਡੀਆਂ ਦੇ। ਇਉਂ ਆਪ ਸਿੰਘਾਂ ਨੇ ਜਦੋਂ ਇਕੱਠਾ ਕਰਕੇ ਸਾਰਾ ਕੁਝ ਇੱਕ ਚਿਖਾ ਬਣਾ ਕੇ ਸਾਰਿਆਂ ਦਾ ਦਾਹ ਸੰਸਕਾਰ ਕੀਤਾ। ਇਸ ਪ੍ਰਕਾਰ ਸਾਧ ਸੰਗਤ ਜੀ, ਇਹ 11 ਤਰੀਕ ਦੀ ਘਟਨਾ ਹੈ, 10 ਤਰੀਕ ਨੂੰ ਇਹ ਸਾਰਾ ਕੁਝ ਹੋਇਆ। ਅਤੇ ਫਿਰ ਤਾਰਾਂ ਦਿੱਤੀਆਂ ਗਈਆਂ ਸਾਡੇ ਆਗੂਆਂ ਵੱਲੋਂ ਸਾਰੇ ਅਫਸਰਾਂ ਨੂੰ, ਤਾਂ ਫਿਰ ਬੜੀ ਫੌਜ ਅਤੇ ਅਫਸਰ ਵੀ ਚੜ੍ਹ ਕੇ ਆਏ। ਪਰ ਅਗਲੇ ਦਿਨ ਫਿਰ ਕੀ ਹੋਇਆ ਕਿ ਜਿਸ ਵੇਲੇ 2200 ਦਾ ਜਥਾ ਲੈ ਕੇ ਭਾਈ ਕਰਤਾਰ ਸਿੰਘ ਝੱਬਰ ਪਹੁੰਚਾ, ਉਹਨੇ ਇੱਕ ਅਠਿਆਨੀ ਦੇ ਕੇ ਇੱਕ ਬੰਦੇ ਦੇ ਕੋਲੋਂ ਆਪਣੇ ਪਿੰਡ 'ਚ ਡੌਂਡੀ ਪਿਟਵਾਈ ਕਿ ਜਿਹੜੇ ਨੌਜਵਾਨ ਪੁੱਤ ਹਨ ਲੋਕਾਂ ਦੇ, ਸਾਰੇ ਤਿਆਰ ਹੋ ਕੇ ਆਓ, ਕਰ ਉੱਥੇ ਨਨਕਾਣਾ ਸਾਹਿਬ ਆ ਕੁਝ ਵਾਪਰਿਆ। ਤਾਂ ਫਿਰ 2200 ਦਾ ਜਥਾ ਬਣਿਆ, ਉਹਦੇ ਵਿੱਚ ਕੁਝ ਅਧਖੜ ਉਮਰ ਦੇ ਵੀ ਸਨ ਅਤੇ ਬਹੁਤੇ ਨੌਜਵਾਨ ਸੀ। ਫਿਰ 1100-1100 ਦੇ ਦੋ ਜਥੇ ਬਣਾ ਕੇ ਦੋਹੀਂ ਥਾਈਂ ਖੜ੍ਹੇ ਕੀਤੇ ਨਨਕਾਣਾ ਸਾਹਿਬ ਦੇ ਦਰਵਾਜ਼ੇ ਅੱਗੇ। ਤਾਂ ਫਿਰ ਉਸ ਵੇਲੇ ਦੱਸਿਆ ਗਿਆ ਵੀ ਭਾਈ ਸਾਹਿਬ ਇੰਜ ਨਾ ਕਰੋ, ਅੱਗੇ ਅੰਗਰੇਜ਼ ਸਰਕਾਰ ਦੀ ਫੌਜ ਖੜ੍ਹੀ ਆ, ਸਿੱਧੀਆਂ ਗੋਲੀਆਂ ਚਲਾ ਕੇ ਤੁਹਾਨੂੰ ਵੀ ਮਾਰ ਦੇਣਗੇ। ਪਰ ਉਸ ਕਰਤਾਰ ਸਿੰਘ ਨੇ ਕਿਹਾ, ਝੱਬਰ ਨੇ, ਵੀ ਕੋਈ ਬਾਤ ਨਹੀਂ, ਮੈਂ ਮਰਨ ਵਾਸਤੇ ਆਇਆ, ਅਸੀਂ ਇਸੇ ਵਾਸਤੇ ਆਏ ਹਾਂ, ਜਾਂ ਇਹਨਾਂ ਨੂੰ ਚਾਬੀਆਂ ਪੰਥ ਦੇ ਹਵਾਲੇ ਕਰਨੀਆਂ ਪੈਣਗੀਆਂ। ਫਿਰ ਕਿਹਾ, 2 ਮਿੰਟ ਠਹਿਰੋ। ਦੋਹੀਂ ਪਾਸੇ ਗੱਲਬਾਤ ਹੋਈ ਤਾਂ ਫਿਰ ਸਰਦਾਰ ਹਰਬੰਸ ਸਿੰਘ ਅਟਾਰੀ ਵਾਲਾ ਉਦੋਂ ਸੀਗਾ ਸੈਕਟਰੀ, ਉਸ ਦੇ ਤਾਂ ਫਿਰ ਇਹ ਚਾਬੀਆਂ ਦੇ ਦਿੱਤੀਆਂ ਗਈਆਂ। ਅਤੇ ਫਿਰ ਸਿੰਘਾਂ ਨੇ ਸਾਰਿਆਂ ਦਾ ਸੰਸਕਾਰ ਕੀਤਾ। ਭਾਈ ਜੋਧ ਸਿੰਘ ਜੀ ਸਨ ਗੁਰਮੁਖ ਪਿਆਰੇ, ਉਹਨਾਂ ਨੇ ਇਹ ਸਾਰੇ ਸ਼ਹੀਦਾਂ ਦੀ ਅਰਦਾਸ ਕੀਤੀ ਅਤੇ ਅੰਤਿਮ ਸੰਸਕਾਰ ਹੋਇਆ। ਤਾਂ ਫਿਰ ਸਾਧ ਸੰਗਤ ਜੀ, ਜਿਸ ਵੇਲੇ ਇਹ ਜਥਾ ਲੈ ਕੇ ਭਾਈ ਸਾਹਿਬ ਆਏ ਸੀ ਲਕਸ਼ਮਣ ਸਿੰਘ ਧਾਰੋ ਵਾਲੀ, ਇਹਨਾਂ ਦੀ ਪਤਨੀ ਇੰਦਰਜੀਤ ਕੌਰ ਅਤੇ ਹੋਰ ਬੀਬੀਆਂ ਸਾਰੀਆਂ ਨੂੰ ਤੰਬੂ ਸਾਹਿਬ ਗੁਰਦੁਆਰਾ ਸਾਹਿਬ ਨਨਕਾਣਾ ਸਾਹਿਬ ਦੇ ਨਾਲ ਹੀ ਉੱਥੇ ਉਸੇ ਨਗਰ ਵਿੱਚ ਉੱਥੇ ਭੇਜ ਦਿੱਤਾ ਗਿਆ ਸੀ। ਅਤੇ ਉਸ ਵੇਲੇ 18 ਰੁਪਈਏ ਆਪਣੀ ਜੇਬਾਂ 'ਚੋਂ ਕੱਢ ਕੇ ਦਿੱਤੇ ਸੀ ਇਹਨਾਂ ਬੀਬੀਆਂ ਨੂੰ ਕਿ ਅਸੀਂ ਤਾਂ ਸ਼ਹੀਦ ਹੋਵਾਂਗੇ, ਜਿਸ ਵੇਲੇ ਸਾਡਾ ਭੋਗ ਪਵੇਗਾ ਇਹ 18 ਰੁਪਈਏ ਸੰਗਤਾਂ ਦੇ ਲੰਗਰ ਵਾਸਤੇ ਖਰਚੇ ਜਾਣ। ਔਰ ਇਸੇ ਤਰ੍ਹਾਂ ਇੱਕ ਨਿਹੰਗ ਸਿੰਘ ਨੇ ਆਪਣਾ ਗੜਵਾ ਦੇ ਕੇ ਕਿਹਾ ਸੀ ਮੇਰੇ ਕੋਲ ਹੋਰ ਕੁਝ ਨਹੀਂ, ਜਦੋਂ ਸਾਡੇ ਭੋਗ ਪੈਣਗੇ ਤੇ ਇਸ ਗੜਵੇ ਦੇ ਨਾਲ ਸੰਗਤ ਨੂੰ ਜਲ ਵਰਤਾਇਆ ਜਾਏ। ਇਸ ਪ੍ਰਕਾਰ ਦੇ ਸ਼ਹੀਦੀ ਖੁਮਾਰੀਆਂ ਵਾਲੇ ਉਹ ਬੰਦੇ ਇਹ ਮਹਾਰਾਜ ਸਾਹਿਬ ਦਾ ਪਵਿੱਤਰ ਸਥਾਨ, ਕਿਉਂਕਿ ਚੇਤੇ ਰਹੇ ਸਾਧ ਸੰਗਤ ਜੀ ਜਿਹੜੇ ਗੁਰਦੁਆਰਾ ਸਾਹਿਬ ਹਨ, ਕਦੇ ਭਾਈ ਕਾਨ ਸਿੰਘ ਨਾਭਾ ਦਾ ਲਿਖਿਆ ਗੁਰਦੁਆਰਾ ਸ਼ਬਦ ਜਿਹੜਾ ਮਹਾਨ ਕੋਸ਼ ਵਿੱਚ ਪੜ੍ਹਨਾ ਵੀ ਗੁਰਦੁਆਰਾ ਸਾਹਿਬ ਦਾ ਮਤਲਬ ਕੀ ਹੈ, ਗੁਰੂ ਦੇ ਦੁਆਰੇ ਤੇ ਕੀ ਕੀ ਹੁੰਦਾ ਹੈ। ਉੱਥੇ ਇਹ ਲਿਖਿਆ ਹੋਇਆ ਵੀ ਉਹ ਸਥਾਨ ਜਿਹਦਾ ਨਿਸ਼ਾਨ ਸਾਹਿਬ ਸਮਾਨ ਤੇ ਝੂਲ ਕੇ ਦੱਸਦਾ ਹੈ ਕਿ ਆਓ ਇੱਥੇ ਭੁੱਖੇ ਨੂੰ ਭੋਜਨ ਮਿਲੇਗਾ, ਨਿਆਸਰੇ ਨੂੰ ਆਸਰਾ ਮਿਲੇਗਾ, ਅਧਿਆਤਮਵਾਦ ਦੀ ਇੱਛਾ ਵਾਲੇ ਨੂੰ ਰੂਹਾਨੀਅਤ ਦਾ ਗਿਆਨ ਇੱਥੋਂ ਪ੍ਰਾਪਤ ਹੋਵੇਗਾ, ਇੱਥੋਂ ਧਾਰਮਿਕ ਸੰਸਾਰਕ ਸਿੱਖਿਆ ਵਾਸਤੇ ਮਦਦ ਮਿਲੇਗੀ, ਔਰ ਇੱਥੇ ਨਗਾਰਾ ਖੜਕਦਾ ਹੈ ਧਰਮ ਦੀ ਰਾਖੀ ਵਾਸਤੇ, ਜੰਗ ਵਾਸਤੇ ਬੰਦੇ ਤਿਆਰ ਕੀਤੇ ਜਾਂਦੇ ਨੇ ਧਰਮ ਦੀ ਰਾਖੀ ਕਰਨ ਵਾਸਤੇ ਇਤਿਆਦਿ। ਸੋ ਇਸ ਵਾਸਤੇ ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਜਿਹੜੇ ਪਵਿੱਤਰ ਸਥਾਨ ਹਨ, ਇਹਨਾਂ ਦੇ ਪ੍ਰਬੰਧਕ ਸੇਵਾਦਾਰ ਉੱਚੇ ਸੁੱਚੇ ਜੀਵਨ ਵਾਲੇ ਚਾਹੀਦੇ ਨੇ। ਚੇਤੇ ਰਹੇ, ਜਿਹੜਾ ਵਿਅਕਤੀ ਆਪਣੇ ਜੀਵਨ ਦੀ ਵਰਤੋਂ ਸਹੀ ਨਹੀਂ ਕਰਦਾ, ਉਹ ਮਹਾਰਾਜ ਦੇ ਸਥਾਨ ਦੀ ਵਰਤੋਂ ਵੀ ਸਹੀ ਨਹੀਂ ਕਰੇਗਾ। ਉਹਨੂੰ ਕੋਈ ਜ਼ਿੰਮੇਵਾਰੀ ਦਿੱਤੀ ਜਾਏ, ਕੋਈ ਜਗ੍ਹਾ ਦਿੱਤੀ ਜਾਏ, ਅਹੁਦਾ ਦਿੱਤਾ ਜਾਏ, ਅਗਰ ਆਪਣੇ ਜੀਵਨ ਦੀ ਵਰਤੋਂ ਨਹੀਂ ਸਹੀ ਕਰ ਰਿਹਾ ਤਾਂ ਉਹ ਉਸ ਸਥਾਨ ਦੀ, ਉਸ ਅਹੁਦੇ ਦੀ, ਉਸ ਪਦਵੀ ਦੀ, ਉਸ ਜ਼ਿੰਮੇਵਾਰੀ ਦੀ ਵਰਤੋਂ ਸਹੀ ਢੰਗ ਨਾਲ ਨਹੀਂ ਨਿਭਾਏਗਾ। ਇਹ ਘਾਟ ਚੱਲੀ ਆ ਰਹੀ ਹੈ ਸੰਸਾਰ ਦੇ ਅੰਦਰ, ਜਿਹੜੇ ਲੋਕ ਯੋਗ ਨਹੀਂ ਹੁੰਦੇ ਉਹ ਯੋਗ ਬਣ ਕੇ ਬਹਿ ਜਾਂਦੇ ਆ। ਇਹ ਥੋੜ੍ਹਾ ਜਿਹਾ ਬੇਨਤੀ, 5 ਮਿੰਟ ਸਮਾਂ ਮੇਰੇ ਕੋਲ ਹੈ ਵੀ ਇਹ ਨਰੈਣੂ ਮਹੰਤ ਨੂੰ ਕਿਉਂ ਇੱਥੋਂ ਕੱਢਣਾ ਚਾਹੁੰਦੇ ਸੀ ਖਾਲਸਾ ਪੰਥ ਵਾਲੇ, ਕਿਹੜੀ ਕਿਹੜੀ ਗੱਲੋਂ ਵੀ ਕੀ ਗੱਲ। ਸੋ ਸਾਧ ਸੰਗਤ ਜੀ, ਇਹ ਨਿੱਤ ਦਾ ਸ਼ਰਾਬੀ ਸੀ ਔਰ ਇਹਨੇ ਕਈ ਮਰਾਸਣਾ ਔਰਤਾਂ ਰੱਖੀਆਂ ਹੋਈਆਂ ਸਨ, ਔਰ ਇਹ ਵੇਸਵਾਵਾਂ ਦੇ ਨਾਚ ਵੇਖਦਾ ਸੀ, ਕੋਈ ਭਜਨ ਬੰਦਗੀ ਨਹੀਂ, ਕੋਈ ਜੀਵਨ ਨਹੀਂ, ਕੁਛ ਨਹੀਂ ਸੀ, ਬਹੁਤ ਬੁਰਾ ਹਾਲ ਸੀ ਇਹਦਾ। ਇਹ ਤੋਂ ਪਹਿਲੇ 2 ਮਹੰਤ ਕਿਸ਼ਨ ਦਾਸ ਤੇ ਸੇਵਾ ਦਾਸ, ਉਹ ਵੀ ਇੱਕ ਐਸੀ ਭੈੜੀ ਬਿਮਾਰੀ ਨਾਲ ਹੀ ਮਰੇ ਸੀ, ਉਹਨਾਂ ਦੀਆਂ ਕਰਤੂਤਾਂ ਭੈੜੀਆਂ ਸੀ। ਅਤੇ ਫਿਰ ਤੀਜਾ ਇਹ, ਇੱਕ ਜੜ੍ਹਾਂ ਵਾਲੀ ਪਿੰਡ ਤੋਂ 6 ਬੀਬੀਆਂ ਇੱਕ ਵਾਰੀ ਇੱਥੇ ਉਹਨਾਂ ਨੂੰ ਮਜਬੂਰ ਨਰਾਤ ਠਹਿਰਨਾ ਪਿਆ, ਰੇਲ ਚਲੀ ਗਈ ਸੀ ਅਤੇ ਉਹਨਾਂ ਨੂੰ ਰਾਤ ਰਹਿਣਾ ਪਿਆ। ਉਹਨਾਂ 6 ਬੀਬੀਆਂ ਦੀ ਇਹਦੇ ਗੁੰਡਿਆਂ ਵੱਲੋਂ ਸਾਰਿਆਂ ਰਲ ਕੇ ਪੱਤ ਲੁੱਟੀ। ਅਤੇ ਫਿਰ ਇੱਕ ਸਿੰਧੀ ਜੱਜ ਸੀ, ਸਿੱਖ ਸੀ, ਗੁਰੂ ਮਹਾਰਾਜ ਦੇ ਘਰ ਦਾ ਸ਼ਰਧਾਲੂ। ਅੱਜ ਵੀ ਤੁਸੀਂ ਜਾਓਗੇ ਤਾਂ ਪਾਕਿਸਤਾਨ ਜਿਹੜਾ ਸਿੰਧ ਸੂਬਾ ਹੈ, 25-30 ਲੱਖ ਦੇ ਕਰੀਬ ਸਿੰਧੀ ਉੱਥੇ ਵੱਸਦੇ ਨੇ। ਸਰੀ ਠੀਕ ਉਹਨਾਂ ਦਾ ਪਿਛੋਕੜ ਹਿੰਦੂਆਂ ਦਾ, ਸਨਾਤਨੀਆਂ ਨੂੰ ਕਹਿੰਦੇ ਅਸੀਂ ਸਨਾਤਨੀ ਹਾਂ, ਪਰ ਸਿੰਧ ਸੂਬੇ 'ਚ ਉਹਨੇ ਇੱਕ ਗੁਰਦੁਆਰਾ ਸਾਹਿਬ ਬਣਾਇਆ। ਮੇਰੇ ਕੋਲੋਂ, ਮੈਂ ਪਹਿਲੀ ਵਾਰੀ ਗਿਆ ਐਤਕਾ ਨਵੰਬਰ 'ਚ, ਉੱਥੇ ਜਾਇਆ ਨਹੀਂ ਗਿਆ, ਸਮਾਂ ਥੋੜ੍ਹਾ ਸੀ। ਤਾਂ ਉਹ ਬਾਕੀ ਸਿੰਘ ਜਿਹੜੇ ਗਏ ਉਹਨਾਂ ਮੈਨੂੰ ਦੱਸਿਆ ਕਿ ਉਹਦੇ ਵਰਗਾ ਆਲੀਸ਼ਾਨ ਗੁਰਦੁਆਰਾ, ਇਹੋ ਜਿਹਾ ਪ੍ਰਬੰਧ ਸ਼ਾਇਦ ਵਰਲਡ 'ਤੇ ਕਿਸੇ ਗੁਰਦੁਆਰਾ ਸਾਹਿਬ ਨਹੀਂ ਹੈ। ਹੈ ਉਹ ਹਿੰਦੂਆਂ ਦੇ ਘਰ ਜੰਮੇ ਕਲੀਨ ਸ਼ੇਵਰਡ ਹੀ ਹਨ, ਯਾਨੀ ਕਿ ਉਹ ਸਹਿਜਧਾਰੀ ਸਿੱਖ ਨੇ, ਪਰ ਗੁਰੂ ਮਹਾਰਾਜ ਦੇ ਘਰ ਨਾਲ ਉਹਨਾਂ ਦੀ ਸ਼ਰਧਾ ਬਹੁਤ ਜ਼ਿਆਦਾ ਹੈ। ਨਨਕਾਣਾ ਸਾਹਿਬ ਜੋ ਗੁਰਪੁਰਬ ਹੁੰਦਾ ਹੈ, ਮਾਨੋ ਸਾਰਾ ਕੁਝ ਉਹ ਹੀ ਕਰਦੇ ਨੇ। ਜਿਹੜਾ ਵਧੀਆ ਲੰਗਰ ਹੈ ਉਹ ਉਹਨਾਂ ਵੱਲੋਂ ਲਾਇਆ ਜਾਂਦਾ, ਔਰ ਜਿਹੜਾ ਦੀਵਾਨ ਸਥਾਨ ਹੈ, ਸਾਰਾ ਪ੍ਰਬੰਧ ਦੀਵਾਨ ਦਾ, ਉਹ ਹੈਗੇ ਵੀਰ ਸਾਹਿਜਧਾਰੀ ਹੈ, ਬਹੁਤ ਸ਼ੁੱਧ ਪਾਠ ਕਰਦੇ ਹਨ ਮਹਾਰਾਜ ਦੀ ਬਾਣੀ ਦਾ, ਅਤੇ ਕੀਰਤਨ ਕਰਦੇ ਹਨ। 2 ਡਾਕਟਰਾਂ ਨੇ ਐਤਕਾਂ ਉੱਥੇ ਕੀਰਤਨ ਕੀਤਾ ਰਾਤ ਨੂੰ, ਟਕਸਾਲ ਦੇ ਸਿੰਘ 4-5 ਸੀ ਮੇਰੇ ਨਾਲ, ਮੈਂ ਤਾਂ ਸਰੀਰ ਢਿੱਲਾ ਸੀ, ਤਾਂ ਉਹ ਕਹਿੰਦੇ ਅਸੀਂ ਉੱਠ ਪਏ ਸੀ ਜਦੋਂ ਉਹ ਡਾਕਟਰ ਕੀਰਤਨ ਕਰਨ ਲੱਗੇ ਅਤੇ ਸਾਨੂੰ ਬਹਿਣਾ ਪੈ ਗਿਆ, ਸਾਰੀ ਸਮਾਪਤੀ ਤੋਂ ਬਾਅਦ ਹੀ ਉੱਠੇ ਅਸੀਂ। ਸੋ ਐਸਾ ਰਸਦਾਇਕ ਉਹ ਕੀਰਤਨ ਕਰਦੇ ਸੀ ਬੜੇ ਪ੍ਰੇਮ ਨਾਲ, ਅਤੇ ਸ਼ਰਧਾ ਮੈਂ ਉਹਨਾਂ ਦੀ ਵੇਖੀ। ਸਾਡੇ ਵਾਲੇ ਕਮਰੇ 'ਚ ਇੱਕ ਸਿੰਧੀ ਪਰਿਵਾਰ ਆ ਕੇ ਠਹਿਰਿਆ, ਉਹਨਾਂ ਨੂੰ ਕਮਰਾ ਨਹੀਂ ਸੀ ਮਿਲ ਰਿਹਾ, ਹਾਲਾਂਕਿ 110 ਕਮਰੇ ਸਿੰਧੀਆਂ ਨੇ ਉਹ ਮਾਇਆ ਦੇ ਕੇ ਬਣਾਏ ਨੇ, ਪਰ ਉਹਨਾਂ ਨੂੰ ਗੁਰਪੁਰਬ 'ਤੇ ਕਮਰਾ ਨਹੀਂ ਸੀ ਮਿਲਿਆ। ਅਤੇ ਇਸ ਤਰ੍ਹਾਂ ਵਿਚਾਰੇ ਕਈ ਭੁੰਜੇ ਬਾਹਰ ਫਰਸ਼ 'ਤੇ ਪਏ ਹੋਏ ਸੀ, ਬਾਥਰੂਮਾਂ ਲਾਗੇ ਕਈ ਸੁੱਤੇ ਹੋਏ ਸੀ, ਸ਼ਰਧਾ ਨਹੀਂ ਭਾਵਨਾ ਉਹਨਾਂ ਦੀ, ਕਹਿੰਦੇ ਕੋਈ ਪਰਵਾਹ ਨਹੀਂ, ਗੁਰੂ ਬਾਬਾ ਜੀ ਦੇ ਘਰ ਆ ਗਏ ਹਾਂ ਅਤੇ ਇੱਥੇ ਹੁਣ ਭਾਵੇਂ ਅਸੀਂ ਭੁੰਜੇ ਲੇਟੀਏ, ਕੋਈ ਪਰਵਾਹ ਨਹੀਂ, ਕਮਰੇ ਦੀ ਲੋੜ ਨਹੀਂ। ਪਰ ਅਸੀਂ ਉਹਨਾਂ ਨੂੰ ਇੱਕ ਕਮਰਾ ਦਿੱਤਾ ਵੀ ਇਸ ਕਮਰੇ ਸਾਡੇ ਨਾਲ, ਇੱਥੇ ਤੁਸੀਂ ਇਹ ਬਾਥਰੂਮ ਵਗੈਰਾ ਯੂਜ ਕਰੋ। ਅਤੇ ਉਹ ਦੱਸ ਰਿਹਾ ਸੀ ਕਿ ਸਿੰਧੀ ਕਿ ਜਿਹੜੇ ਸਾਡੇ ਲੰਗਰ ਦੇ ਪ੍ਰਬੰਧਕ ਵੀਰ ਹਨ, ਜਦੋਂ ਗਏ ਅਤੇ ਸਾਰਾ ਕੁਝ ਖਰੀਦ ਲਿਆ ਅਤੇ ਹੋਰ ਚੀਜ਼ਾਂ ਖਰੀਦਣੀਆਂ ਸੀ, ਆਪਣੇ ਵੱਲੋਂ ਜਿੰਨੇ ਪੈਸੇ ਲੈ ਕੇ ਗਏ ਸੀ 2 ਲੱਖ ਰੁਪਈਆ ਖਰਚਿਆ ਗਿਆ। ਪਰ ਗੁਰੂ ਬਾਬਾ ਜੀ, ਸਾਡੇ ਬਾਬਾ ਜੀ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਸਾਡੇ ਬਾਬਾ ਜੀ, ਪਤਾ ਕਿਹੋ ਜਿਹੇ ਆ, ਜੇਬਾਂ ਫਿਰ ਭਰ ਗਈਆਂ, ਪਤਾ ਨਹੀਂ ਕਿੱਥੋਂ ਨੋਟ ਨਿਕਲ ਆਏ, ਇਹੋ ਜਿਹੇ ਬਾਬਾ ਜੀ ਹਨ। ਸਾਨੂੰ ਇਹੋ ਜਿਹੀ ਭਾਵਨਾ ਗੁਰੂ ਮਹਾਰਾਜ 'ਤੇ, ਇਹ ਗਰੀਬੜਾ ਜਿਹਾ ਸਿੰਧੀ ਮਿਲਿਆ ਕਰਤਾਰਪੁਰ ਸਾਹਿਬ, ਅਤੇ ਉਸਨੇ ਮੈਨੂੰ ਦੱਸਿਆ, ਕਹਿੰਦਾ ਮੈਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਨੂੰ ਕਿਤਾਬ ਹੀ ਸਮਝਦਾ ਸੀ, ਭਾਈ ਸਾਹਿਬ ਬਿਲਕੁਲ ਨਿਰਛਲ ਜਿਹਾ ਹਿਰਦਾ ਸੀ ਉਹਦਾ, ਸਾਦਾ ਜਿਹਾ, ਕਹਿੰਦਾ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਕਿਤਾਬ ਹੀ ਸਮਝਦਾ ਸੀ, ਪਰ ਇੱਕ ਦਿਨ ਗੁਰੂ ਬਾਬਾ ਜੀ ਨੇ ਮੈਨੂੰ ਰਾਤ ਕੌਤਕ ਵਿਖਾਇਆ। ਸਤਿਗੁਰੂ ਨਾਨਕ ਦੇਵ ਮਹਾਰਾਜ ਪ੍ਰਗਟ ਹੋਏ, ਮੇਰੇ ਸਿਰ ਤੇ ਹੱਥ ਰੱਖਿਆ ਤੇ ਫਿਰ ਗੁਰੂ ਗ੍ਰੰਥ ਸਾਹਿਬ ਵਿੱਚ ਲੀਨ ਹੋ ਗਏ। ਗੁਰੂ ਨਾਨਕ ਸਾਹਿਬ ਸਮਾ ਗਏ। ਮੈਂ ਉਦਣ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਾਨਕ ਸਾਹਿਬ ਮੰਨਦਾ। ਇਸ ਤਰ੍ਹਾਂ ਦੀ ਭਾਵਨਾ ਸਿੰਧੀਆਂ ਦੀ ਹੈ। ਤੇ ਫਿਰ ਹੋਰ ਉਹਨਾਂ ਦੀ ਗੱਲ ਵੇਖੀ, ਅਸੀਂ ਰਾਤ ਦੇ 10 ਵਜੇ ਪਹੁੰਚ ਗਏ ਸੀ ਤੇ ਅਸੀਂ ਲੰਮੇ ਪੈ ਗਏ ਆਪੋ ਆਪਣੇ ਕਮਰਿਆਂ 'ਚ, ਜਿੱਥੇ ਕਮਰੇ ਬੈੱਡ ਲੱਗੇ ਹੋਏ ਸੀ। ਉਹ ਸਿੰਧੀ ਵੀਰ ਕੋਈ 15-16 ਘੰਟੇ ਦਾ ਸਫ਼ਰ ਕਰਕੇ ਸਿੰਧ ਤੋਂ ਆਏ ਸਨ ਤੇ ਆਉਂਦਿਆਂ ਨੂੰ ਅੰਮ੍ਰਿਤ ਵੇਲਾ ਹੋ ਗਿਆ ਸੀ। ਸਾਡੇ ਨਾਲੋਂ ਪਹਿਲਾਂ ਸਾਰੇ ਇਸ਼ਨਾਨ ਕਰਕੇ ਮਹਾਰਾਜ ਦੇ ਦਰਬਾਰ 'ਚ ਉੱਪਰ ਗਏ ਹੋਏ ਸੀ, ਕਰਤਾਰਪੁਰ ਸਾਹਿਬ ਉੱਪਰ ਪ੍ਰਕਾਸ਼ ਹੁੰਦਾ, ਤੇ ਸਾਰੇ ਬੀਬੀਆਂ ਤੇ ਬੱਚਿਆਂ ਸਮੇਤ ਨਿਤਨੇਮ ਗ੍ਰੰਥੀ ਸਿੰਘ ਦੇ ਨਾਲ ਕਰ ਰਹੇ ਸਨ। ਉਹਨਾਂ ਨੂੰ ਜਾਪ ਸਾਹਿਬ ਤੱਕ ਤੇ ਸੁਖਮਨੀ ਸਾਹਿਬ ਜ਼ਬਾਨੀ ਕੰਠ ਸੀ। ਬੱਚਿਆਂ ਨੂੰ ਤੇ ਬੀਬੀਆਂ ਨੂੰ ਜਾਪ ਸਾਹਿਬ ਦਸਵੇਂ ਪਾਤਸ਼ਾਹ ਦਾ ਉਹ ਬਾਣੀ ਤੇ ਸੁਖਮਨੀ ਸਾਹਿਬ ਵੀ ਜ਼ਬਾਨੀ ਕੰਠ ਸੀ। ਫਿਰ ਕੀਰਤਨ ਹੋਇਆ, ਨਾਲ ਸਿੰਘ ਨੇ ਤਬਲਾ ਵਜਾਇਆ। ਸਮਾਪਤੀ ਤੋਂ ਬਾਅਦ ਫਿਰ ਉਹਨਾਂ ਨੇ ਜੰਗਲ ਜਾ ਕੇ ਲੰਗਰ ਵਿੱਚ ਪਹਿਲਾਂ ਆਪਣੀ ਕਿਰਿਆ ਕੀਤੀ, ਇਸ਼ਨਾਨ, ਫਿਰ ਇਸ ਪ੍ਰਕਾਰ ਉਹਨਾਂ ਨੇ ਜਲ ਪਾਣੀ ਛਕਿਆ। ਏਡਾ ਪ੍ਰੇਮ ਮਹਾਰਾਜ ਨਾਲ ਰੱਖਦੇ ਨੇ ਤੇ ਹੁਣ ਵੀ ਜਿੱਥੇ ਕਿਤੇ ਗੁਰਪੁਰਬ ਹੋਏ ਜਾਂ ਆਪਣੇ ਇਲਾਕੇ 'ਚ ਜਿੱਥੇ ਰਹਿੰਦੇ ਹਨ, ਤੇ ਇਸ ਤਰ੍ਹਾਂ ਉਹਨਾਂ ਦੇ ਬੱਚੇ ਸਿੱਖਣ ਤੋਂ ਬਗੈਰ ਹੀ ਕੀਰਤਨ ਯੂਟਿਊਬ ਤੋਂ ਵੇਖ ਵੇਖ ਕੇ ਸੁਣ ਸੁਣ ਕੇ ਕਰਨ ਲੱਗ ਪੈਂਦੇ ਨੇ। ਭਾਵਨਾ ਉਹਨਾਂ ਦੇ ਅੰਦਰ ਬੜੀ ਸਿੰਧੀਆਂ ਦੇ। ਤੇ ਇਸ ਤਰ੍ਹਾਂ ਉਹ ਸਿੰਧੀ ਜੱਜ ਰਿਟਾਇਰਮੈਂਟ ਤੋਂ ਬਾਅਦ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨ ਉੱਥੇ ਆਇਆ ਸੀ। ਰਾਤ ਦੇ ਸਮੇਂ ਉਹਨਾਂ ਨੂੰ ਦੀਵਾ ਚਾਹੀਦਾ ਸੀ, ਤੇਲ ਚਾਹੀਦਾ ਸੀ। ਉਹਦੀ 13 ਸਾਲ ਦੀ ਬੱਚੀ ਉੱਥੇ ਪ੍ਰਬੰਧਕਾਂ ਕੋਲ ਦੀਵਾ ਤੇਲ ਲੈਣ ਵਾਸਤੇ ਗਈ, ਉਹਨੂੰ ਪਕੜ ਕੇ ਉਹਦੇ ਨਾਲ ਜਬਰ ਜਨਾਹ ਕੀਤਾ ਗਿਆ। ਤਾਂ ਇਸ ਪ੍ਰਕਾਰ ਫਿਰ ਉਹ ਬੱਚੀ ਆ ਕੇ ਰੋਈ ਆਪਣੇ ਮਾਂ ਪਿਓ ਕੋਲ ਵੀ ਇੱਥੋਂ ਚੱਲੀਏ, ਅਸੀਂ ਇੱਥੇ ਨਹੀਂ ਰਹਿਣਾ, ਮੇਰੇ ਨਾਲ ਆ ਕੁਝ ਹੋਇਆ। ਤਾਂ ਇਸ ਮਹੰਤ ਗੁੰਡੇ ਨੇ ਉਹਨੂੰ ਕਿਹਾ ਕਿ ਤੁਸੀਂ ਚੁੱਪ ਕਰਕੇ ਉੱਥੇ ਬੋੜਾਂ ਥੱਲੇ ਰਾਤ ਗੁਜ਼ਾਰੋ। ਸਰੋਵਰ ਦੇ ਕੰਢੇ ਬੋੜ ਸਨ, ਉੱਥੇ ਬੋੜਾਂ ਥੱਲੇ ਰਾਤ ਗੁਜ਼ਾਰੋ। ਤੁਹਾਡੀ ਇਹ ਲੜਕੀ, ਤੁਹਾਡੀ ਕੁੜੀ ਰੇਲਵੇ ਸਟੇਸ਼ਨ 'ਤੇ ਮਿਲ ਜਾਏਗੀ, ਮੂੰਹ ਬੰਦ ਰੱਖਣਾ। ਇਉਂ ਧਮਕੀਆਂ ਦੇ ਤੀਆਂ। ਤਾਂ ਫਿਰ ਸਾਧ ਸੰਗਤ ਜੀ, ਇਹਨਾਂ ਨੇ ਵਿੱਦਿਅਕ ਕਾਨਫਰੰਸ ਹੋ ਰਹੀ ਸੀ ਅਤੇ ਉੱਥੇ ਜਾ ਕੇ ਸਿੰਧੀ ਜੱਜ ਜਿਹੜਾ ਇਹ ਪਹੁੰਚਾ ਅਤੇ ਕਿਹਾ ਮੈਨੂੰ ਥੋੜ੍ਹਾ ਜਿਹਾ ਟਾਈਮ ਦਿਓ। ਜਦੋਂ ਉਹਨੂੰ ਟਾਈਮ ਦਿੱਤਾ ਤਾਂ ਉੱਥੇ ਬਚਨ ਬੋਲਿਆ ਸੀ ਕਿ ਸਿੱਖੋ ਮਰ ਗਏ ਕਿ ਹੈਗੇ ਹੋ। ਸਾਰੇ ਸਿੱਖ ਜਥੇਦਾਰ ਹੈਰਾਨ ਰਹਿ ਗਏ ਵੀ ਇਹ ਕੀ ਕਹਿ ਰਿਹਾ। ਕਹਿੰਦੇ ਵੀਰਾ ਗੱਲ ਕੀ ਆ? ਕਹਿਣ ਲੱਗਾ ਆਹ ਕੁਝ ਹੋਇਆ, ਮੇਰੀ ਧੀ ਖੜੀ ਆ, ਮੇਰੇ ਨਾਲ ਆਹ ਕੁਝ ਹੋਇਆ। ਜੇ ਸਿੱਖ ਜਿਉਂਦੇ ਹੋਣ ਤਾਂ ਇੰਝ ਕਿਉਂ ਹੋਵੇ? ਤਾਂ ਫਿਰ ਤਾਂ ਕਰਕੇ ਇਹੋ ਜਿਹੇ ਗੁੰਡਿਆਂ ਨੂੰ, ਦੁਸ਼ਟਾਂ ਨੂੰ ਮਹਾਰਾਜ ਦੇ ਅਸਥਾਨਾਂ ਤੋਂ ਬਾਹਰ ਕੱਢਣ ਵਾਸਤੇ ਇਹ ਸਾਰਾ ਕੁਝ ਹੋਇਆ। ਤੇ ਇੰਨੀਆਂ ਸ਼ਹੀਦੀਆਂ ਹੋ ਗਈਆਂ, 250 ਦੇ ਕਰੀਬ ਵਿਦਵਾਨ ਦੱਸਦੇ ਨੇ, ਨਾਮ 87 ਕੁ ਲਿਖੇ ਪੜ੍ਹੇ ਮੈਂ। ਤਾਂ ਇਸ ਪ੍ਰਕਾਰ ਉਹ 250 ਸਿੰਘ ਨੇ ਸ਼ਹੀਦੀ ਪ੍ਰਾਪਤ ਕਰਕੇ, ਸੋ ਇਹ ਜਿਵੇਂ ਬਚਨ ਲਿਖਿਆ ਢਾਡੀ ਭਾਈ ਮੂਲਾ ਸਿੰਘ ਪਾਖਰਪੁਰੀਆ ਸੁਣਾਉਂਦਾ ਸੀ ਕਿ ਲਛਮਣ ਸਿੰਘ ਨੇ ਲਹੂ ਦੇ ਨਾਲ ਧੋਤੇ ਜਿਹੜੇ ਪਾਪ ਨਰੈਣੂ ਮਹੰਤ ਕਰ ਗਿਆ। ਇਹਨਾਂ ਸਿੰਘਾਂ ਨੇ ਆਪਣੇ ਖੂਨ ਦੇ ਨਾਲ ਉਸ ਸਥਾਨ 'ਤੇ ਜਿਹੜਾ ਪਾਪ ਸੀ ਉਹਨੂੰ ਧੋਤਾ। ਉਸ ਸਥਾਨ ਦਾ ਪ੍ਰਬੰਧ ਖਾਲਸਾ ਪੰਥ ਕੋਲ ਆਇਆ। ਸਤਿਗੁਰੂ ਮਹਾਰਾਜ ਕਿਰਪਾਲਤਾ ਕਰਨ, ਸੰਸਥਾ ਕੋਈ ਮਾੜੀ ਨਹੀਂ ਹੁੰਦੀ, ਬੰਦੇ ਮਾੜੇ ਹੋ ਜਾਂਦੇ, ਗਲਤ ਰਾਹੇ ਪੈ ਜਾਂਦੇ ਹਨ, ਪੂਜਾ ਦਾ ਧਨ ਮਤ ਮਾਰ ਦਿੰਦਾ। ਜਦੋਂ ਇਹਦਾ ਲਾਲਚ ਸਾਡੇ ਅੰਦਰ ਆ ਜਾਂਦਾ ਅਤੇ ਹੋਰਨਾਂ ਲੋਕਾਂ ਨੂੰ ਵੇਖ ਕੇ ਅਸੀਂ ਕਹਿੰਦੇ ਵੀ ਇਹ ਪੂਜਾ ਦਾ ਧਨ ਸਾਡੇ ਵਾਸਤੇ ਮੌਜਾਂ ਮਾਣਨ ਵਾਸਤੇ ਆ, ਅਤੇ ਇਸ ਲਈ ਇਹਦਾ ਲਾਲਚ ਕਰਕੇ ਬੰਦਗੀ ਨਾ ਕਰਨੀ, ਸੇਵਾ ਨਹੀਂ, ਸਿਮਰਨ ਨਹੀਂ, ਕੁਛ ਨਹੀਂ। ਅਤੇ ਇਸ ਤਰ੍ਹਾਂ ਲੋਕ ਗਲਤਾਨ ਹੋ ਕੇ ਉਹਨਾਂ ਦਾ ਬੇੜਾ ਗਰਕ ਹੋ ਜਾਂਦਾ ਅਤੇ ਉਹ ਹੋਰਨਾਂ ਵਾਸਤੇ ਵੀ ਦੁੱਖ ਦਾ ਕਾਰਨ ਬਣਦੇ ਹਨ। ਇਉਂ ਸੱਚੇ ਪਾਤਸ਼ਾਹ ਮਹਾਰਾਜ ਰਹਿਮਤ ਕਰਨ, ਜਿਹੜੇ ਮਹਾਰਾਜ ਸਾਹਿਬ ਦੇ ਅਸਥਾਨ ਹਨ ਸਤਿਗੁਰਾਂ ਦੇ, ਉਹ ਪਵਿੱਤਰ ਰਹਿਣ। ਇੱਥੇ ਕਥਾ ਕੀਰਤਨ ਜੋ ਸਾਡਾ ਮਿਸ਼ਨ ਹੈ, ਸਿਧਾਂਤ ਹੈ ਸਤਿਗੁਰੂ ਨਾਨਕ ਦੇਵ ਜੀ ਦਾ, ਇੱਥੋਂ ਖੁਸ਼ਬੂਆਂ ਪ੍ਰਾਪਤ ਕਰਕੇ ਲੋਕ ਜਾਣ। ਅਸੀਂ ਗੁਰੂ ਦੇ ਸਿੱਖ ਸਦਵਾਉਣ ਵਾਲੇ, ਇੱਥੋਂ ਉਪਦੇਸ਼ ਸਿੱਖਿਆ ਲੈ ਕੇ ਸੰਸਾਰ 'ਚ ਵਿਚਰਦੇ ਹੋਏ, ਹਜ਼ੂਰ ਨੇ ਜਿਵੇਂ ਕਿਹਾ ਸੀ ਕਿ ਫੁੱਲ ਨੇ, ਚਮੇਲੀ ਦੇ ਫੁੱਲ ਨੇ ਨਿਆਰਾਪੁਣਾ ਕਾਇਮ ਰੱਖਿਆ, ਖੁਸ਼ਬੂ ਵੰਡੀ ਆ, ਅਤੇ ਇਹ ਸੋ ਇਸ ਪ੍ਰਕਾਰ ਖਿੜਿਆ ਹੋਇਆ। ਇਸ ਪ੍ਰਕਾਰ ਦੇ ਉੱਚੇ ਜੀਵਨ ਵਾਲੇ ਅਸੀਂ ਮਹਾਰਾਜ ਦੇ ਸਿੱਖ ਬਣੀਏ, ਸਿੱਖੀ ਸਰੂਪ ਵੀ ਸਾਡੇ ਕੋਲ ਹੋਵੇ, ਸਿੱਖੀ ਵਾਲਾ ਕਿਰਦਾਰ ਵੀ ਸਾਡੇ ਜੀਵਨ ਵਿੱਚ ਹੋਏ। ਇਹ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੀਏ ਅਤੇ ਸਰੀਰਕ ਤੌਰ 'ਤੇ ਇਸ ਯਤਨ ਵਿੱਚ ਵੀ ਲੱਗੀਏ ਕਿ ਸਾਡੇ ਕੋਲੋਂ ਕੋਈ ਮਾੜਾ ਲਫ਼ਜ਼ ਨਾ ਕਿਸੇ ਸਿੱਖ ਨੂੰ ਬੋਲਿਆ ਜਾਏ, ਮਾੜੀ ਕਦੂਰਤ ਨਾ ਹੋਏ, ਮਾੜੀ ਕਰਤੂਤ ਨਾ ਹੋਏ, ਮਾੜਾ ਕਰਮ ਨਾ ਹੋਏ। ਭੈ ਰੱਖੀਏ ਸਤਿਗੁਰੂ ਮਹਾਰਾਜ ਦਾ, ਭੁੱਲਾਂ ਚੁੱਕਾਂ ਦੀ ਖਿਮਾ ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।